ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ,
ਸਤ
ਸਤ ਨਾਮ ਵਾਹਿਗੁਰੂ, ਸਤ ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ ਸਾਹਿਬ ਜੀ, ਤਿਲੰਗ ਮਹੱਲਾ ਪਹਿਲਾ, ਘਰ ਤੀਜਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਇਹੋ ਤਨ ਮਾਇਆ ਪਾਹਿਆ, ਪਿਆਰੇ ਲੀਤੜਾ ਲੱਭ ਰੰਗਾਏ, ਮੇਰਾ ਕੰਤ ਨਾ ਭਾਵੇ ਚੁੱਲੜਾ ਪਿਆਰੇ, ਕਿਉਂ ਧਨ ਸਿੱਜੈ ਜਾਏ, ਇਹੋ ਤਨ ਮਾਇਆ ਪਾਹਿਆ ਪਿਆਰੇ, ਲੀਤੜਾ ਲੱਭ ਰੰਗਾਏ, ਕੰਤ ਨਾ ਭਾਵੇ ਚੁੱਲੜਾ ਪਿਆਰੇ, ਕਿਉਂ ਧਨ ਸਿੱਜੈ ਜਾਏ, ਹਉ ਕੁਰਬਾਨੈ ਜਾਉ ਮਿਹਰਬਾਨਾ, ਹਉ ਕੁਰਬਾਨੈ ਜਾਉ, ਹਉ ਕੁਰਬਾਨੈ ਜਾਉ ਤਿਨਾ ਕਾ ਲੈਣ ਜੋ ਤੇਰਾ ਨਾਉ, ਲੈਣ ਜੋ ਤੇਰਾ ਨਾਉ ਤਿਨਾ ਕਹਿ, ਹਉ ਸਦ ਕੁਰਬਾਨੈ ਜਾਉ, ਹਉ ਕੁਰਬਾਨੈ ਜਾਉ ਤਿਨਾ ਕਹਿ, ਲੈਣ ਜੋ ਤੇਰਾ ਨਾਉ, ਲੈਣ ਜੋ ਤੇਰਾ ਨਾਉ ਤਿਨਾ ਕਹਿ, ਹਉ ਸਦ ਕੁਰਬਾਨੈ ਜਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨ ਯੋਗ ਗੁਰੂ ਕੇ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤਸੰਗਤ ਜੀ, ਆਪ ਧੰਤਾ ਦੇ ਯੋਗ ਹੋ, ਹਰ ਰੋਜ਼ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਪਾਵਨ ਪਵਿੱਤਰ ਮੁੱਖ ਵਾਕ ਦੀ ਕਥਾ ਵਿਚਾਰ ਸਾਂਝੀ ਕਰਨ ਵਾਸਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਦ ਵਿੱਚ ਜੁੜ ਬੈਠੇ ਹੋ। ਦੀਨ ਦੁਨੀਆਂ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਮਾਨ ਹੋ ਕੇ ਅੱਜ ਦਾ ਇਹ ਪਾਵਨ ਪਵਿੱਤਰ ਮੁੱਖ ਵਾਕ ਸਿੱਖ ਧਰਮ ਦੇ ਬਾਨੀ ਦੀਨ ਦੁਨੀਆਂ ਦੇ ਮਾਲਕ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਰਸਨਾ ਦੁਆਰਾ ਆਪਾਂ ਨੂੰ ਬਖਸ਼ਿਸ਼ ਕੀਤਾ ਹੈ। ਰਾਗ ਤਲੰਗ ਵਿੱਚ ਸਤਿਗੁਰਾਂ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਪਵਿੱਤਰ ਸ਼ਬਦ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 721 ਤੇ ਸੁਭਾਏ ਮਾਨ ਹੈ। ਅੱਜ ਦੇ ਇਸ ਪਾਵਨ ਪਵਿੱਤਰ ਮੁੱਖ ਵਾਕ ਵਿੱਚ ਗਰੀਬ ਨਵਾਜ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਜੋ ਸਹੋ ਸੁਹਾਗਣ ਨਾਮ ਰਖਾ ਕੇ ਤੇ ਪਖੰਡ ਕਰਕੇ ਲੋਕਾਂ ਨੂੰ ਆਪਣੇ ਪਿੱਛੇ ਲਾਉਂਦਾ ਸੀ ਉਸ ਨੂੰ ਇਸ ਪਾਵਨ ਪਵਿੱਤਰ ਹੁਕਮ ਅੰਦਰ ਅਤੇ ਇਸ ਤੋਂ ਜੋ ਅਗਲਾ ਸ਼ਬਦ ਹੈ ਜੋ ਸ਼ਬਦ ਆਪਾਂ ਸ਼ਬਦ ਹਜ਼ਾਰਿਆਂ ਦੇ ਵਿੱਚ ਪੜ੍ਹਦੇ ਹਾਂ ਇਹ ਦੋ ਸ਼ਬਦ ਸਹੁ ਸੁਹਾਗਣ ਦੇ ਪ੍ਰਥਾਏ ਸਤਿਗੁਰੂ ਜੀ ਨੇ ਉਚਾਰ ਕੇ ਉਸਨੂੰ ਉਪਦੇਸ਼ ਦਿੱਤਾ ਹੈ। ਇਹ ਵਿਚਾਰ ਪੁਰਾਤਨ ਵਿਦਵਾਨਾਂ ਦੀ ਹੈ ਔਰ ਅੱਜ ਦੇ ਸਮੇਂ ਅੰਦਰ ਜਿਵੇਂ ਰਹਾਉ ਦੀਆਂ ਪੰਕਤੀਆਂ ਤੋਂ ਸਤਸੰਗਤ ਜੀ ਸ਼ਬਦ ਦੇ ਅਰਥ ਆਰੰਭ ਕੀਤੇ ਜਾਂਦੇ ਨੇ, ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਰਹਾਉ ਦੀਆਂ ਪੰਕਤੀਆਂ ਵਿੱਚ ਦਰਸਾਉਂਦੇ ਨੇ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ, ਬਲਿਹਾਰ ਜਾਂਦਾ ਹਾਂ, ਵਾਰ ਨੇ ਫੇਰ ਨੇ ਸਦਕੇ ਜਾਂਦਾ ਹਾਂ, ਹੇ ਅਕਾਲ ਪੁਰਖ ਵਾਹਿਗੁਰੂ ਜਿਹੜੇ ਤੇਰਾ ਨਾਮ ਲੈਂਦੇ ਨੇ। ਗੁਰਮੁਖੋ, ਜਿਹੜੇ ਅਕਾਲ ਪੁਰਖ ਵਾਹਿਗੁਰੂ ਨੂੰ ਅੱਠੇ ਪਹਿਰ ਚੇਤੇ ਰੱਖਦੇ ਨੇ, ਸਤਿਗੁਰੂ ਜੀ ਕਹਿੰਦੇ ਮੈਂ ਉਹਨਾਂ ਤੋਂ ਸਦਾ ਕੁਰਬਾਨ ਜਾਂਦਾ ਹਾਂ। ਔਰ ਦੂਸਰਾ, ਗਰੀਬ ਨਵਾਜ ਸਤਿਗੁਰੂ ਜੀ ਨੇ ਅੱਜ ਦੇ ਹੁਕਮਨਾਮੇ ਅੰਦਰ ਦੋ ਪ੍ਰਕਾਰ ਦੇ ਰੰਗਾਂ ਦਾ ਜ਼ਿਕਰ ਕੀਤਾ ਹੈ। ਇੱਕ ਰੰਗ ਕੱਚਾ ਹੈ ਔਰ ਇੱਕ ਰੰਗ ਪੱਕਾ ਹੈ। ਮਨਮੁੱਖ ਨੇ ਆਪਣਾ ਮਨ ਰੂਪੀ ਬਸਤਰ, ਮਨ ਰੂਪੀ ਚੋਲਾ ਮਾਇਆ ਦੀ ਪਾ ਲਾ ਕੇ ਤੇ ਮਿਆਵਕੀ ਪਦਾਰਥਾਂ ਦੇ ਕੱਚੇ ਰੰਗ ਵਿੱਚ ਰੰਗਿਆ ਹੋਇਆ ਹੈ। ਗੁਰਮੁਖਾਂ ਨੇ ਸਤਸੰਗਤ ਜੀ ਇਸੇ ਹੀ ਆਪਣੇ ਮਨ ਰੂਪੀ ਚੋਲੇ ਨੂੰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਮ ਰੂਪੀ ਮਜੀਠੀ ਰੰਗ ਵਿੱਚ ਰੰਗਣਾ ਕੀਤਾ ਹੈ। ਭਾਵੇਂ ਸਤਿਗੁਰਾਂ ਨੇ ਗੁਰਬਾਣੀ ਵਿੱਚ ਜ਼ਿਕਰ ਕੀਤਾ ਰੰਗ ਸਭੇ ਨਾਰਾਇਣੇ ਜੇਤੇ ਮਨ ਪਾਵਨ, ਇਹ ਸਾਰੇ ਰੰਗ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਹਨ। ਪਰ ਖਾਸ ਕਰਕੇ ਦੋ ਰੰਗਾਂ ਦਾ ਜ਼ਿਕਰ ਕੀਤਾ ਜਾਂਦਾ, ਇੱਕ ਕੱਚਾ ਰੰਗ ਹੈ, ਇੱਕ ਸਤਸੰਗਤ ਜੀ ਪੱਕਾ ਰੰਗ ਹੈ। ਸਤਿਗੁਰਾਂ ਨੇ ਗੁਰਬਾਣੀ ਵਿੱਚ ਵੀ ਜ਼ਿਕਰ ਕੀਤਾ, ਸਤਿਗੁਰੂ ਜੀ ਕਹਿੰਦੇ ਨੇ ਕੱਚਾ ਰੰਗ ਕਸੁੰਭ ਕਾਲ ਥੋੜਿਆਂ ਦਿਨ ਚਾਰ ਜੀਓ। ਜਿਹੜਾ ਕਸੁੰਭਾ ਕੱਚਾ ਰੰਗ ਹੈ ਇਹ ਚਾਰ ਕੁ ਦਿਨਾਂ ਵਾਸਤੇ, ਥੋੜਿਆਂ ਦਿਨਾਂ ਵਾਸਤੇ ਆ, ਸਦੀਵ ਕਾਲ ਰਹਿਣ ਵਾਲਾ ਨਹੀਂ। ਆਖਿਰਕਾਰ ਸਤਸੰਗਤ ਜੀ ਇਹ ਰੰਗ ਲੱਥ ਜਾਂਦਾ ਹੈ। ਪਰ ਜਿੱਥੇ ਮਜੀਠ ਰੰਗ ਦਾ ਜ਼ਿਕਰ ਆਉਂਦਾ ਹੈ, ਸਭ ਸਤਿਗੁਰੂ ਪਾਤਸ਼ਾਹ ਜੀ ਨੇ ਗੁਰਬਾਣੀ ਅੰਦਰ ਮਜੀਠੀ ਰੰਗ ਦਾ ਵੀ ਜ਼ਿਕਰ ਕੀਤਾ ਹੈ। ਜਿਹੜਾ ਸਦੀਵ ਕਾਲ ਰਹਿਣ ਵਾਲਾ ਔਰ ਕਦੇ ਵਾਸਤੇ ਲੱਥਦਾ ਨਹੀਂ। ਪਰ ਨਾਲ ਹਜ਼ੂਰ ਨੇ ਗੁਰਬਾਣੀ ਵਿੱਚ ਇਹ ਵੀ ਦਰਸਾਇਆ ਹੈ ਕਿ ਗੁਰਮੁਖੋ ਕੋਰੇ ਕੱਪੜੇ ਨੂੰ ਕਦੇ ਰੰਗ ਨਹੀਂ ਚੜ੍ਹਦਾ। ਜੇ ਕੋਈ ਚਾਹੇ ਵੀ ਮੈਂ ਕੋਰੇ ਹੀ ਕੱਪੜੇ ਨੂੰ ਰੰਗ ਚੜ੍ਹਾ ਲਵਾਂ ਤਾਂ ਸਤਿਗੁਰੂ ਜੀ ਕਹਿੰਦੇ ਨਹੀਂ ਚੜ੍ਹੇਗਾ। ਕੋਰਾ ਰੰਗ ਕਦੇ ਨਾ ਚੜ੍ਹੈ ਜੇ ਲੋਚਾ ਸਭ ਕੋਈ। ਭਾਵੇਂ ਸਭ ਕੋਈ ਲੋਚਦਾ ਵੀ ਕੱਪੜਾ ਲੈ ਕੇ ਅਤੇ ਉਹਨੂੰ ਰੰਗ ਲਈਏ, ਪਰ ਕੋਰੇ ਨੂੰ ਰੰਗ ਨਹੀਂ ਚੜ੍ਹਦਾ। ਪਹਿਲਾਂ ਉਸ ਨੂੰ ਪਾਹ ਦੇਣੀ ਪੈਂਦੀ ਹੈ ਔਰ ਪਾਹ ਦੇ ਕੇ ਸਾਧ ਸੰਗਤ ਜੀ ਫਿਰ ਉਹਨੂੰ ਰੰਗ ਚੜ੍ਹਾਉਣਾ ਪੈਂਦਾ ਹੈ। ਇਸੇ ਤਰ੍ਹਾਂ ਇਹ ਜਿਹੜਾ ਮਨ ਰੂਪੀ ਵਸਤਰ ਹੈ ਇਸ ਨੂੰ ਨਾਮ ਰੂਪੀ ਰੰਗ ਵਿੱਚ ਰੰਗਣ ਤੋਂ ਪਹਿਲਾਂ ਗੁਰਮੁਖੋ ਸੇਵਾ ਦੀ ਪਾਹ ਦੇਣੀ ਪਵੇਗੀ। ਪਹਿਲਾਂ ਸੇਵਾ ਕਰਨੀ ਪਵੇਗੀ, ਸੇਵਾ ਤੋਂ ਬਾਅਦ ਹੀ ਫਿਰ ਇਸ ਮਨ ਰੂਪੀ ਚੋਲੇ ਨੂੰ ਨਾਮ ਦਾ ਮਜੀਠੀ ਰੰਗ ਲੱਗਦਾ ਹੈ। ਇਤਿਹਾਸ ਵੀ ਇਹੀ ਗੱਲ ਦਰਸਾਉਂਦਾ ਹੈ। ਜਿਤਨੇ ਵੀ ਸਤਿਗੁਰਾਂ ਦੇ ਪਾਸ ਪ੍ਰੇਮੀ ਜਨ ਆਏ ਗੁਰਸਿੱਖੀ ਦੀ ਪ੍ਰਾਪਤੀ ਵਾਸਤੇ, ਸਤਸੰਗਾਂ ਜੀ ਸਤਿਗੁਰਾਂ ਨੇ ਕਿਰਪਾ ਕਰਕੇ ਉਹਨਾਂ ਨੂੰ ਪਹਿਲਾਂ ਸੇਵਾ ਦੇ ਵਿੱਚ ਜੋੜਿਆ ਹੈ। ਸੇਵਾ ਕਰਵਾ ਕੇ ਔਰ ਗੁਰਮੁਖੋ ਫਿਰ ਉਹਨਾਂ ਨੂੰ ਨਾਮ ਦਾਨ ਗੁਰਸਿੱਖੀ ਦੀ ਦਾਤ ਬਖਸ਼ਿਸ਼ ਕਰਦੇ ਰਹੇ ਸਤਿਗੁਰੂ। ਫਿਰ ਉਹਨਾਂ ਨੇ ਨਾਮ ਦੀ ਕਮਾਈ ਕੀਤੀ ਅਤੇ ਇਸ ਮਨ ਰੂਪੀ ਚੋਲੇ ਨੂੰ, ਇਸ ਮਨ ਰੂਪੀ ਵਸਤਰ ਨੂੰ ਸਤਸੰਗਾਂ ਜੀ ਪੱਕਾ ਰੰਗ ਚਾੜਿਆ, ਜਿਹੜਾ ਫਿਰ ਕਦੇ ਵਾਸਤੇ ਲੱਥਦਾ ਨਹੀਂ, ਜਿਹਦੇ ਬਾਰੇ ਹਜ਼ੂਰ ਨੇ ਜ਼ਿਕਰ ਕੀਤਾ, ਰਾਮ ਰੰਗ ਕਦੇ ਉੱਤਰ ਨਾ ਜਾਏ। ਪਰਮੇਸ਼ਰ ਦੇ ਨਾਮ ਦਾ ਰੰਗ ਕਦੇ ਵੀ ਸਤਸੰਗਾਂ ਜੀ ਉੱਤਰਦਾ ਨਹੀਂ। ਔਰ ਇਸੇ ਤਰ੍ਹਾਂ ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਜ਼ਿਕਰ ਕੀਤਾ, ਲਾਲ ਰੰਗ ਤਿਸਕਾ ਲੱਗਾ ਜਿਸ ਕੇ ਵਡਭਾਗਾ, ਨਾਲਾ ਕਦੇ ਨਾ ਹੋਵੇ ਨਾ ਲਾਗੇ ਦਾਗਾ। ਉਹ ਲਾਲ ਰੰਗ, ਚੂਹ ਚੂਹਾ ਰੰਗ, ਜਿਹੜਾ ਮਜੀਠੀ ਪੱਕਾ ਰੰਗ ਹੈ ਸਤਸੰਗਤ ਜੀ ਪਰਮੇਸ਼ਰ ਦੇ ਨਾਮ ਦਾ, ਵੱਡਿਆ ਭਾਗਾਂ ਵਾਲਿਆਂ ਨੂੰ ਲੱਗ ਜਾਂਦਾ ਹੈ। ਔਰ ਜਦੋਂ ਇਹ ਨਾਮ ਦਾ ਰੰਗ ਲੱਗ ਜਾਂਦਾ ਤਾਂ ਫਿਰ ਇਹ ਕਦੇ ਮੈਲਾ ਨਹੀਂ ਹੁੰਦਾ ਔਰ ਨਾ ਹੀ ਇਸ ਰੰਗ ਦੇ ਉੱਤੇ ਕਦੇ ਵਾਸਤੇ ਕੋਈ ਦਾਗ ਪੈਂਦਾ ਹੈ। ਆ ਦੁਨਿਆਵੀ ਰੰਗਾਂ ਦੇ ਉੱਤੇ ਕਈ ਵਾਰ ਚਾਹ ਦਾ ਦਾਗ ਪੈ ਜਾਂਦਾ ਹੈ, ਕਈ ਵਾਰ ਸਤਸੰਗਤ ਜੀ ਹਲਦੀ ਦਾ ਦਾਗ ਪੈ ਜਾਂਦਾ, ਸਬਜ਼ੀ ਲੱਗ ਜਾਂਦੀ ਹੈ ਹਲਦੀ ਦਾ ਦਾਗ ਪੈ ਜਾਂਦਾ ਹੈ। ਪਰ ਸਾਹਿਬ ਸਤਿਗੁਰੂ ਪਾਤਸ਼ਾਹ ਵੀ ਕਹਿੰਦੇ ਨੇ ਜਿਨ੍ਹਾਂ ਨੂੰ ਪਰਮੇਸ਼ਰ ਦੇ ਨਾਮ ਦਾ ਲਾਲ ਰੰਗ ਲੱਗ ਗਿਆ ਉਹ ਨਾ ਤਾਂ ਕਦੇ ਮੈਲਾ ਹੋਵੇਗਾ ਅਤੇ ਨਾ ਹੀ ਉਸ ਨੂੰ ਕਦੇ ਵਾਸਤੇ ਦਾਗ ਲੱਗੇਗਾ। ਪਰ ਇਸ ਰੰਗ ਨੂੰ ਪ੍ਰਾਪਤ ਕਰਨ ਵਾਸਤੇ ਨਾਲ ਹਜ਼ੂਰ ਨੇ ਇਸੇ ਹੀ ਪਾਵਨ ਪਵਿੱਤਰ ਮੁੱਖ ਵਾਕ ਦੇ ਅੰਦਰ ਸਤਸੰਗਤ ਜੀ ਜੁਗਤੀ ਦਰਸਾਈ ਹੈ। ਜੁਗਤੀ ਉਹ ਜੁਗਤੀ ਹੈ ਜਿਵੇਂ ਇੱਕ ਨਿਲਾਰੀ ਵੱਡਾ ਸਾਰਾ ਮੱਟ ਲੈ ਕੇ ਅਤੇ ਉਸ ਮੱਟ ਦੇ ਵਿੱਚ ਰੰਗ ਘੋਲਦਾ ਹੈ ਅਤੇ ਸਤਸੰਗਤ ਜਿਹੜਾ ਕੋਈ ਪ੍ਰਾਣੀ ਮਨੁੱਖ ਮਾਤਰ ਨਿਲਾਰੀ ਦੇ ਪਾਸੋਂ ਵਸਤਰ ਰੰਗਾਉਣ ਵਾਸਤੇ ਜਾਂਦਾ ਹੈ ਔਰ ਉਹ ਰੰਗ ਰੇਜ ਸਤਸੰਗਤ ਜੀ ਪਹਿਲਾਂ ਉਸ ਨੂੰ ਪਾ ਦਿੰਦਾ ਹੈ। ਜਿਹੜਾ ਵਸਤਰ ਲੈ ਕੇ ਜਾਂਦਾ ਨਾ ਰੰਗਾਉਣ ਵਾਸਤੇ, ਰੰਗਣ ਵਾਲੇ ਵਸਤਰ ਨੂੰ ਉਹ ਪਹਿਲਾਂ ਪਾ ਦਿੰਦਾ ਲੂਣ ਜਾਂ ਫੜਕੜੀ ਆਦਿਕ ਦੀ ਜਾਂ ਸੋਡਾ ਆਦਿਕ। ਪੁਰਾਤਨ ਸਮੇਂ ਅਨਾਰ ਦੀਆਂ ਛਿੱਲਾਂ ਆਦਿਕ ਦੀ ਪਾ ਦਿੱਤੀ ਜਾਂਦੀ ਸੀ, ਵਿਦਵਾਨਾਂ ਦੀ ਵਿਚਾਰ ਹੈ। ਅੱਜ ਕੱਲ੍ਹ ਫੜਕੜੀ ਜਾਂ ਲੂਣ ਜਾਂ ਸੋਡਾ ਆਦਿਕ ਇਹਦੀ ਪਾ ਦਿੱਤੀ ਜਾਂਦੀ ਹੈ। ਪਾ ਦੇਣ ਤੋਂ ਬਾਅਦ ਸਤਸੰਗਤ ਜੀ ਫਿਰ ਉਸ ਕੱਪੜੇ ਨੂੰ ਰੰਗਦਾ ਹੈ। ਇਸੇ ਤਰ੍ਹਾਂ ਗਰੀਬ ਨਿਵਾਜ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਹ ਸਰੀਰ ਰੂਪੀ ਮੱਟੀ ਬਣਾਉਣੀ ਹੈ ਔਰ ਇਸ ਦੇ ਵਿੱਚ ਪਾਉਣਾ ਪ੍ਰੇਮ ਦਾ ਪਾਣੀ, ਸੇਵਾ ਦੀ ਇਸ ਮਨ ਰੂਪੀ ਵਸਤਰ ਨੂੰ ਲਾਉਣੀ ਹੈ ਪਾ, ਤੇ ਗੁਰਮੁਖੋ ਨਾਮ ਦਾ ਪੱਕਾ ਰੰਗ ਮੱਟੀ ਦੇ ਵਿੱਚ ਪਾ ਕੇ ਫਿਰ ਇਸ ਮਨ ਰੂਪੀ ਵਸਤਰ ਨੂੰ ਰੰਗਣਾ। ਸਤਿਗੁਰੂ ਜੀ ਕਹਿੰਦੇ ਫਿਰ ਇਹੋ ਜਿਹਾ ਰੰਗ ਕਦੇ ਨਾ ਦੇਖਿਆ ਹੋਵੇਗਾ ਕਿਸੇ ਨੇ, ਨਾ ਹੀ ਇਹ ਰੰਗ ਕਦੇ ਉਤਰੇਗਾ ਨਾ ਕਿਤੇ ਜਾਵੇਗਾ, ਇਹ ਪੱਕਾ ਰੰਗ ਹੈ। ਸੋ ਗਰੀਬ ਨਿਵਾਜ ਸਤਿਗੁਰੂ ਪਾਤਸ਼ਾਹ ਜੀ ਨੇ ਅੱਜ ਦੇ ਇਸ ਪਾਵਨ ਪਵਿੱਤਰ ਹੁਕਮਨਾਮੇ ਅੰਦਰ ਜੋ ਆਪਾਂ ਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ, ਆਓ ਮਨ ਬਿਰਤੀਆਂ ਨੂੰ ਏਕਾਗਰ ਕਰਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਹੁਕਮ ਦੀ ਸਾਂਝ ਕਰ ਸਕੀਏ ਜੀ।
ਸਤਨਾਮ ਵਾਹਿਗੁਰੂ ਸਾਹਿਬ ਜੀ। ਤਿਲੰਗ ਮਹੱਲਾ ਪਹਿਲਾ, ਘਰ ਤੀਜਾ।
ਰਾਗ ਤਲੰਗ ਅੰਦਰ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਪਵਿੱਤਰ ਸ਼ਬਦ, ਤੀਜੇ ਘਰ ਸੁਰ ਤਾਲ ਅੰਦਰ ਇਸ ਦਾ ਗਾਇਨ ਕੀਤਾ ਗਿਆ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਪਰਮਾਤਮਾ ਇੱਕ ਹੈ, ਸਾਰਿਆਂ ਦਾ ਪ੍ਰਕਾਸ਼ਕ ਹੈ, ਸਾਰਿਆਂ ਜੀਵਾਂ ਦੀ ਪਾਲਣਾ ਕਰਨ ਵਾਲਾ, ਲਾਤਾ ਕਰਨ ਵਾਲਾ ਉਹ ਪਰਮੇਸ਼ਰ ਹੈ। ਜਿਹੜੀਆਂ ਕੁਛ ਵਿਦਵਾਨਾਂ ਨੇ ਤਿੰਨ ਸ਼ਕਤੀਆਂ ਮੰਨੀਆਂ ਨੇ ਸਤਸੰਗਾਂ ਜੀ, ਉਹ ਇੱਕ ਦੇ ਅਧੀਨ ਹਨ। ਉਹ ਤਿੰਨ ਸ਼ਕਤੀਆਂ ਇੱਕ ਮਾਲਕ ਦੀਆਂ ਹਨ। ਸੋ ਪੈਦਾ ਕਰਨਾ, ਪਾਲਣਾ ਕਰਨਾ ਤੇ ਲਾਤਾ ਕਰਨਾ ਇਹ ਉਸ ਮਾਲਕ ਦੇ ਅਧੀਨ ਹੈ। ਸਤਿਗੁਰੂ ਜੀ ਕਹਿੰਦੇ ਇੱਕ ਹੈ ਸਾਹਿਬ ਮੇਰਾ, ਏਕੋ ਹੈ, ਏਕੋ ਹੈ ਭਾਈ, ਏਕੋ ਹੈ। ਉਹ ਮਾਲਕ ਇੱਕ ਹੈ, ਸਾਰਿਆਂ ਦਾ ਪ੍ਰਕਾਸ਼ਕ ਹੈ, ਸਤ ਚਿੱਤ ਆਨੰਦ ਸਰੂਪ ਹੈ, ਅਥਵਾ ਸਤਿਗੁਰੂ ਦੀ ਕਿਰਪਾ ਦੇ ਨਾਲ ਪ੍ਰਾਪਤ ਹੁੰਦਾ ਹੈ। ਆਪਣੇ ਯਤਨ ਕੀਤਿਆਂ ਉਹਦੀ ਪ੍ਰਾਪਤੀ ਨਹੀਂ ਹੁੰਦੀ। ਆਪਣ ਲਈਆ ਜੇ ਮਿਲਾ ਵਿਛੜ ਕਿਉਂ ਰੋਵਨ। ਜੇ ਪਰਮਾਤਮਾ ਆਪਣੇ ਆਪ ਕਿਸੇ ਨੂੰ ਪ੍ਰਾਪਤ ਹੁੰਦਾ ਹੋਵੇ ਤੇ ਸਤਸੰਗਤ ਜੀ ਜੀਵ ਉਸ ਪਰਮਾਤਮਾ ਤੋਂ ਵਿਛੜ ਕੇ ਕਿਉਂ ਰੋਣ। ਉਹਦੀ ਪ੍ਰਾਪਤੀ ਗੁਰ ਸ਼ਬਦ ਦੀ ਰਾਹੀਂ ਹੁੰਦੀ ਹੈ। ਜਿਹੜੇ ਗੁਰੂ ਸ਼ਬਦ ਨਾਲ ਜੁੜ ਜਾਂਦੇ ਨੇ, ਗੁਰ ਸ਼ਬਦ ਦੇ ਅਭਿਆਸੀ ਹੁੰਦੇ ਨੇ, ਗੁਰ ਸ਼ਬਦ ਦੀ ਕਮਾਈ ਕਰਦੇ ਨੇ, ਉਹਨਾਂ ਨੂੰ ਸਤਸੰਗਤ ਜੀ ਉਸ ਮਾਲਕ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ।
ਇਹੋ ਤਨ ਮਾਇਆ ਪਾਹਿਆ ਪਿਆਰੇ।
ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਹੇ ਪਿਆਰੇ, ਇਹ ਜਿਹੜਾ ਸਰੀਰ ਰੂਪੀ ਵਸਤਰ ਹੈ ਨਾ, ਤੂੰ ਇਸ ਸਰੀਰ ਰੂਪੀ ਵਸਤਰ ਨੂੰ ਮਾਇਆ ਦੀ ਪਾ ਲਾ ਕਰਕੇ ਲੱਭ ਦੇ ਰੰਗ ਵਿੱਚ ਤੂੰ ਇਸ ਸਰੀਰ ਰੂਪੀ ਵਸਤਰ ਨੂੰ ਰੰਗਾ ਲਿਆ ਹੈ। ਸਤਸੰਗਤ ਜੀ ਲੱਭ ਹੁੰਦਾ ਖਾਣ ਦਾ, ਲਾਲਚ ਹੁੰਦਾ ਹੈ ਜੋੜਨ ਦਾ। ਆਮ ਕਰਕੇ ਅਸੀਂ ਕਈ ਵਾਰ ਕਹਿ ਦਿੰਦੇ ਨਾ ਵੀ ਬਹੁਤਾ ਲੱਭ ਨਾ ਕਰ, ਭਾਵੇਂ ਘਰ ਬੇਗਾਨਾ ਹੈ ਤੇ ਪੇੜ ਤਾਂ ਆਪਣਾ ਹੀ ਹੈ ਨਾ, ਆਮ ਕਰਕੇ ਗੱਲ ਕਹਿ ਦਿੰਦੇ ਹਾਂ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਸ ਜੀਵ ਨੇ ਲਾਲਚ ਲੱਭ ਦਾ ਰੰਗ ਲਾ ਕਰਕੇ ਤੇ ਮਾਇਆ ਦੀ ਪਾਹ ਲਾ ਕਰਕੇ ਇਸ ਸਰੀਰ ਰੂਪੀ ਕੱਪੜੇ ਨੂੰ ਰੰਗ ਲਿਆ ਹੈ। ਔਰ ਇਹ ਮਨਮੁੱਖ ਕਿਤਨਾ ਕੁ ਲੱਭ ਕਰਦਾ, ਸਤਿਗੁਰੂ ਜੀ ਕਹਿੰਦੇ ਨੇ ਲੋਭੀ ਜੰਤ ਨਾ ਜਾਣੀ ਭੱਖ ਅਭੱਖ ਸਭ ਖਾਏ। ਇਹ ਲੋਭੀ ਜੀਵ ਜਾਣਦਾ ਨਹੀਂ, ਭਾਵੇਂ ਖਾਣ ਯੋਗ ਹੈ ਤੇ ਭਾਵੇਂ ਨਾ ਖਾਣ ਯੋਗ, ਹੁਣ ਇਹ ਸਭ ਕੁਝ ਖਾਈ ਜਾਂਦਾ ਹੈ। ਜਿਵੇਂ ਪਿੱਛੇ ਸਿੰਘ ਸਾਹਿਬ ਜੀ ਨੇ ਕਿਹਾ ਸੀ ਨਾ ਵੀ ਅਸੀਂ ਕਈ ਵਾਰ ਪੇਟ ਨੂੰ ਪੀਪਾ ਸਮਝ ਲੈਂਦੇ ਹਾਂ ਵੀ ਜੋ ਕੁਛ ਆਇਆ ਉਹ ਪੀਪੇ 'ਚ ਸੁੱਟੀ ਗਏ ਸੁੱਟੀ ਗਏ। ਸਤਸੰਗਤ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਲਾਲਚੀ ਮਨੁੱਖ ਜਿਹੜਾ ਉਹ ਵੇਖਦਾ ਨਹੀਂ ਵੀ ਮੈਂ ਕੀ ਖਾਣਾ ਕੀ ਨਹੀਂ ਖਾਣਾ, ਉਹ ਜੋ ਕੁਛ ਵੀ ਆਉਂਦਾ ਹੈ ਖਾਣ ਯੋਗ ਜਾਂ ਨਾ ਖਾਣ ਯੋਗ ਸਭ ਕੁਝ ਖਾਈ ਜਾਂਦਾ ਹੈ। ਇਸੇ ਤਰ੍ਹਾਂ ਹਜ਼ੂਰ ਕਹਿੰਦੇ ਇਸ ਜੀਵ ਨੇ ਮਾਇਆ ਦੀ ਪਾਹ ਲਾ ਕਰਕੇ ਪਿਆਰੇ ਇਸ ਸਰੀਰ ਰੂਪੀ ਵਸਤਰ ਨੂੰ ਲੱਭ ਦੇ ਰੰਗ ਵਿੱਚ ਰੰਗਾ ਲਿਆ ਹੈ ਅਤੇ ਲੱਭ ਦੇ ਲਾਲਚ ਵਿੱਚ ਰੰਗਾ ਕਰਕੇ ਹੁਣ ਲੋਕਾਂ ਨੂੰ ਸਤ ਸੰਗਤ ਜੀ ਕਈ ਵਾਰ ਇਹ ਲੱਭ ਕਰਕੇ ਅਤੇ ਪਖੰਡ ਕਰਕੇ ਵੀ ਵਿਖਾਉਂਦਾ ਹੈ, ਜਿਹਦੇ ਬਾਰੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ। ਭਾਈ ਸਾਹਿਬ ਜੀ ਕਹਿੰਦੇ ਇੱਕ ਵਾਰੀ ਨਿਲਾਰੀ ਦੇ ਮੱਟ ਵਿੱਚ ਇੱਕ ਗਿੱਦੜ ਪੈ ਗਿਆ ਅਤੇ ਉਹਨੂੰ ਰੰਗ ਚੜ੍ਹ ਗਿਆ। ਹੁਣ ਜਦੋਂ ਉਹ ਗਿੱਦੜ ਰੰਗਿਆ ਗਿਆ ਅਤੇ ਸਤ ਸੰਗਤ ਜੀ ਉਹਨੇ ਸੋਚਿਆ ਵੀ ਇਹਨਾਂ ਸਾਰੇ ਜਾਨਵਰਾਂ ਨਾਲੋਂ ਮੇਰਾ ਰੰਗ ਵੱਖਰਾ ਹੀ ਹੈ, ਉਹ ਜੰਗਲ ਦੇ ਵਿੱਚ ਗਿਆ ਅਤੇ ਜਾ ਕਰਕੇ ਹੁਣ ਉਹ ਆਪਣਾ ਹੁਕਮ ਚਲਾਉਣ ਲੱਗ ਪਿਆ। ਮਿਰਗਾਵਲੀ ਨੂੰ ਕਹਿਣ ਲੱਗਾ ਵੀ ਮੈਂ ਤੁਹਾਡਾ ਬਾਦਸ਼ਾਹ ਹਾਂ, ਤੁਸੀਂ ਮੇਰੀ ਪਰਜਾ ਹੋ, ਤੁਸੀਂ ਮੇਰੀ ਸੇਵਾ ਕਰਨੀ ਹੈ। ਮਿਰਗਾਵਲੀ ਡਰਦੀ ਹੋਈ ਉਸ ਗਿੱਦੜ ਤੋਂ ਉਹਦੀ ਸੇਵਾ ਕਰਨ ਲੱਗ ਪਈ। ਪਰ ਥੋੜ੍ਹੇ ਚਿਰ ਤੋਂ ਬਾਅਦ ਸਤ ਸੰਗਤ ਜੀ ਭਾਈ ਸਾਹਿਬ ਜੀ ਕਹਿੰਦੇ ਨੇ ਜਦੋਂ ਉਹਨੇ ਕੁਛ ਗਿੱਦੜਾਂ ਦੇ ਹਵਾਂਕਣ ਦੀ ਆਵਾਜ਼ ਸੁਣੀ ਤੇ ਉਹ ਗਿੱਦੜ ਤੁਰਿਆ ਨਾ ਗਿਆ, ਉਹ ਵੀ ਹਵਾਂਕਣ ਲੱਗ ਪਿਆ ਤੇ ਮਿਰਗਾਵਲੀ ਨੇ ਸਮਝ ਲਿਆ ਵੀ ਇਹ ਤਾਂ ਗਿੱਦੜ ਹੈ, ਇਹਨੇ ਤਾਂ ਇੱਕ ਪਖੰਡ ਕਮਾਇਆ ਆਪਣੇ ਸਰੀਰ ਨੂੰ ਰੰਗ ਲਾ ਕੇ, ਇਹ ਸਾਨੂੰ ਇੰਨੇ ਚਿਰ ਦਾ ਐਵੇਂ ਹੀ ਡਰਾਈ ਗਿਆ ਹੈ। ਭਾਈ ਸਾਹਿਬ ਜੀ ਕਹਿੰਦੇ ਨੇ ਮਿਰਗਾਵਲੀ ਨੇ ਸਤ ਸੰਗਤ ਜੀ ਉਸ ਗਿੱਦੜ ਨੂੰ ਮਾਰ ਮਾਰ ਕੇ ਮਾਰ ਦਿੱਤਾ। ਭਾਈ ਸਾਹਿਬ ਜੀ ਕਹਿੰਦੇ ਨਿਲਾਰੀ ਦੇ ਮੱਟ ਵਿੱਚ ਪਾ ਗਿੱਦੜ ਰੱਤਾ, ਜੰਗਲ ਅੰਦਰ ਜਾਓ ਕੇ ਪਾਖੰਡ ਕਮੱਤਾ, ਦਰ ਸੇਵੇ ਮਿਰਗਾਵਲੀ ਹੋ ਬਹਿ ਅਵਤਾ, ਕਰੇ ਹਕੂਮਤ ਅਗਲੀ ਝੂਠੇ ਮਦ ਮੱਤਾ, ਬੋਲਣ ਪਾਗ ਉਘਾੜਿਆ ਜੋ ਮੂਲੀ ਪੱਤਾ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵਾਰਾਂ ਦੇ ਵਿੱਚ ਜ਼ਿਕਰ ਕੀਤਾ ਹੈ। ਸਤ ਸੰਗਤ ਆਦਤ ਹੁੰਦੀ ਹੈ ਨਾ, ਕਈ ਜਾਨਵਰਾਂ ਨੂੰ ਕਈ ਮਨੁੱਖਾਂ ਨੂੰ ਵੀ ਆਦਤ ਹੁੰਦੀ ਹੈ, ਜਦੋਂ ਉਹਨਾਂ ਦੇ ਕੋਲ ਕੋਈ ਸ਼ਰਾਬੀ ਕਬਾਬੀ ਆਣ ਕੇ ਸ਼ਰਾਬ ਕਬਾਬ ਦੀਆਂ ਗੱਲਾਂ ਕਰੇਗਾ ਨਾ, ਉਹਨਾਂ ਦਾ ਮਨ ਵੀ ਜਾਗ ਪੈਂਦਾ। ਆ ਇੱਕ ਖੋਤਾ ਹੀਂਗੇ ਤੇ ਉਹਨੂੰ ਵੇਖ ਕੇ ਸਾਰੇ ਖੋਤੇ ਹੀਂਗਣ ਲੱਗ ਪੈਂਦੇ ਨੇ, ਇੱਕ ਗਿੱਦੜ ਹਵਾਂਕੇ ਤੇ ਉਹਨੂੰ ਵੇਖ ਕੇ ਸਾਰੇ ਗਿੱਦੜ ਹਵਾਂਕਣ ਲੱਗ ਪੈਂਦੇ ਨੇ, ਆਵਾਜ਼ਾਂ ਮਾਰਦੇ ਨੇ। ਇਸੇ ਤਰ੍ਹਾਂ ਸਤ ਸੰਗਤ ਜੀ ਜਦੋਂ ਵਿਕਾਰੀ ਪੁਰਸ਼ ਕਿਤੇ ਪਖੰਡ ਵਿੱਚ ਰੱਤਾ ਹੋਵੇ ਤੇ ਵਿਕਾਰੀ ਉਹਦੇ ਸਾਹਮਣੇ ਆ ਜਾਣ ਤੇ ਗੁਰਮੁਖੋ ਫਿਰ ਉਹ ਵੀ ਇਸੇ ਤਰ੍ਹਾਂ ਇਹ ਆਪਣੀ ਬੋਲੀ ਬੋਲਦਾ ਹੈ ਤੇ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਅੱਜ ਦੇ ਸਮੇਂ ਅੰਦਰ ਤਾਂ ਬੜੇ ਐਸੇ ਗਿੱਦੜ ਬੈਠੇ ਹੋਏ ਨੇ ਜਿਹੜੇ ਨਿਲਾਰੀ ਦੇ ਮੱਟ ਵਿੱਚ ਰੰਗੇ ਹੋਏ ਨੇ, ਪਰ ਸਮਾਂ ਸਮਾਂ ਆਉਣ ਤੇ ਸਮੇਂ ਸਮੇਂ ਅਨੁਸਾਰ ਉਹ ਜਦੋਂ ਬੋਲਦੇ ਨੇ ਤੇ ਗੁਰੂ ਕੇ ਖਾਲਸੇ ਸੰਗੀ ਉਹ ਫੜ ਲੈਂਦੇ ਨੇ, ਇਹ ਤਾਂ ਝੂਠਾ ਹੈ, ਕੂੜਾ ਹੈ, ਕਪੱਤਾ ਹੈ, ਇਹ ਤਾਂ ਪਖੰਡੀ ਹੈ, ਇਹਨੇ ਪਖੰਡ ਖਿਲਾਰਿਆ ਹੋਇਆ, ਗੁਰੂ ਕਾ ਖਾਲਸਾ ਫਿਰ ਲਿਹਾਜ਼ ਨਹੀਂ ਕਰਦਾ। ਸਤ ਸੰਗਤ ਜੀ ਇਸੇ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਸ ਜੀਵ ਨੇ ਮਾਇਆ ਦੀ ਪਾਹ ਦੇ ਕਰਕੇ ਔਰ ਇਸ ਸਰੀਰ ਰੂਪੀ ਵਸਤਰ ਨੂੰ ਸਤ ਸੰਗਤ ਜੀ ਲੱਭ ਦੇ ਰੰਗ ਵਿੱਚ ਰੰਗਾ ਲਿਆ ਹੈ। ਵਿਦਵਾਨਾਂ ਨੇ ਹੋਰ ਵੀ ਜ਼ਿਕਰ ਕੀਤਾ ਹੈ, ਇੱਕ ਵਾਰੀ ਨੌਜਵਾਨ ਬੱਚੀਆਂ ਬਾਜ਼ਾਰ ਦੇ ਵਿੱਚ ਜਾ ਰਹੀਆਂ ਸਨ, ਇੱਕ ਰੰਗ ਰੇਜ ਨਿਲਾਰੀ ਜਿਹੜਾ ਲੀੜੇ ਰੰਗ ਦਾ ਸੀ ਉਹਦੇ ਪਾਸ ਖਲੋ ਕਰਕੇ ਉਹਨਾਂ ਬੱਚੀਆਂ ਨੇ ਬੇਨਤੀ ਕੀਤੀ, ਕਹਿਣ ਲੱਗੀਆਂ ਭਾਈ ਸਾਹਿਬ ਜੀ ਆਹ ਸਾਡੀਆਂ ਚੁੰਨੀਆਂ ਵੀ ਰੰਗ ਦਿਓ। ਪਰ ਅੰਗਰੇਜ਼ ਨੇ ਕਿਹਾ ਬੱਚਿਓ ਤੁਸੀਂ ਇਹ ਚੁੰਨੀਆਂ ਸਿਰ ਤੋਂ ਲਾਹ ਕੇ ਦਿਓ ਤੇ ਮੈਂ ਰੰਗ ਦਿੰਦਾ ਹਾਂ। ਕਹਿਣ ਲੱਗੀਆਂ ਨਹੀਂ, ਇਹ ਚੁੰਨੀਆਂ ਵੀ ਸਾਡੇ ਸਿਰ ਤੇ ਰਹਿਣ ਤੇ ਰੰਗ ਵੀ ਇਹਨਾਂ ਨੂੰ ਲੱਗ ਜਾਵੇ। ਪਰ ਅੰਗਰੇਜ਼ ਕਹਿਣ ਲੱਗਾ ਦੋ ਕੰਮ ਕਿਵੇਂ ਹੋ ਸਕਦੇ ਨੇ, ਕਿ ਚੁੰਨੀਆਂ ਵੀ ਤੁਹਾਡੇ ਸਿਰ ਤੇ ਰਹਿਣ ਤੇ ਇਹਨਾਂ ਨੂੰ ਰੰਗ ਵੀ ਲੱਗ ਜਾਵੇ, ਇਹ ਹੋ ਨਹੀਂ ਸਕਦਾ। ਚੁੰਨੀਆਂ ਉਤਾਰ ਕੇ ਦਿਓਗੀਆਂ ਤੇ ਤਾਂ ਹੀ ਮੈਂ ਇਹਨਾਂ ਨੂੰ ਰੰਗ ਲਾਵਾਂਗਾ। ਇਸੇ ਤਰ੍ਹਾਂ ਸਾਧ ਸੰਗਤ ਜੀ, ਅਸੀਂ ਗੁਰੂ ਦੇ ਪਾਸ ਆਉਂਦੇ ਤਾਂ ਜ਼ਰੂਰ ਹਾਂ। ਅਸੀਂ ਕਹਿੰਦੇ ਵੀ ਸਾਡੇ ਇਸ ਸਰੀਰ ਰੂਪ, ਇਸ ਮਨ ਰੂਪੀ ਵਸਤਰ ਨੂੰ ਨਾਮ ਦਾ ਰੰਗ ਲੱਗ ਜਾਵੇ, ਸੇਵਾ ਦਾ ਰੰਗ ਲੱਗ ਜਾਵੇ। ਪਰ ਮਨ ਰੂਪੀ ਵਸਤਰ ਅਸੀਂ ਗੁਰੂ ਨੂੰ ਦੇਣ ਵਾਸਤੇ ਤਿਆਰ ਨਹੀਂ। ਅਸੀਂ ਕਹਿੰਦੇ ਵੀ ਮਨ ਵੀ ਸਾਡੇ ਕੋਲ ਰਹੇ, ਕਰੀਏ ਵੀ ਅਸੀਂ ਮਨ ਮਤ, ਜੋ ਸਾਡੇ ਮਨ ਵਿੱਚ ਆਵੇ ਉਹ ਵਿਚਾਰ ਕਰੀਏ, ਅਸੀਂ ਗੁਰੂ ਦੀ ਮੰਨੀਏ ਵੀ ਨਾ ਤੇ ਰੰਗ ਵੀ ਲੱਗ ਜਾਵੇ, ਫਿਰ ਦੋ ਕੰਮ ਕਿਵੇਂ ਹੋਣਗੇ? ਸਤ ਸੰਗਤ ਜੀ, ਜੇ ਤਾਂ ਮਨ ਦੇ ਦਿਆਂਗੇ ਗੁਰੂ ਨੂੰ, ਫਿਰ ਤਾਂ ਉਸ ਨੂੰ ਰੰਗ ਲੱਗ ਜਾਵੇਗਾ, ਚੂ ਚੂਆ ਗਾੜਾ ਰੰਗ, ਜਿਹੜਾ ਕਦੇ ਵਾਸਤੇ ਲੱਥੇਗਾ ਨਹੀਂ। ਪਰ ਜੇ ਆਪਾਂ ਮਨ ਵੀ ਨਾ ਦਿੱਤਾ ਤੇ ਮਨ ਵਿੱਚ ਇਹ ਚਾਹਣਾ ਵੀ ਰਹੀ ਕਿ ਸਾਡੇ ਮਨ ਨੂੰ ਰੰਗ ਲੱਗ ਜਾਵੇ, ਤੇ ਫਿਰ ਗੱਲ ਬਣਨੀ ਨਹੀਂ। ਹੁਣ ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਨੇ ਮਾਇਆ ਦੀ ਪਾਹ ਦੇ ਕੇ ਤੇ ਲੱਭ ਦੇ ਰੰਗ ਵਿੱਚ ਆਪਣੇ ਇਸ ਸਰੀਰ ਰੂਪੀ ਵਸਤਰ ਨੂੰ ਰੰਗਾ ਲਿਆ ਹੈ।
ਮੇਰਾ ਤੰਤ ਨਾ ਭਾਵੇ ਚੁੱਲੜਾ ਪਿਆਰੇ,
ਹੇ ਪਿਆਰੇ ਉਹ ਚੋਲਾ ਉਹ ਵਸਤਰ ਮੇਰੇ ਕੰਤ ਮੇਰੇ ਮਾਲਕ ਵਾਹਿਗੁਰੂ ਪਰਮੇਸ਼ਰ ਨੂੰ ਪਾਉਂਦਾ ਨਹੀਂ, ਚੰਗਾ ਨਹੀਂ ਲੱਗਦਾ। ਪੁਰਾਤਨ ਸਮੇਂ ਸਾਧ ਸੰਗਤ ਜਿਸ ਕੱਪੜੇ ਦੇ ਵਿੱਚ ਬਹੁਤੀ ਮਾਇਆ ਲੱਗੀ ਹੁੰਦੀ ਸੀ ਨਾ, ਸਾਡੀਆਂ ਮਾਤਾਵਾਂ ਉਸ ਕੱਪੜੇ ਨੂੰ ਪਸੰਦ ਨਹੀਂ ਸਨ ਕਰਦੀਆਂ। ਉਹ ਕਹਿੰਦੀਆਂ ਹੁੰਦੀਆਂ ਸੀ ਵੀ ਇਹਦੇ ਵਿੱਚ ਮਾਇਆ ਹੈ, ਤੇ ਜਦੋਂ ਇਸ ਕੱਪੜੇ ਨੂੰ ਧੋਵਾਂਗੀਆਂ ਤੇ ਇਹਨੇ ਕੱਪੜਾ ਨਹੀਂ ਰਹਿਣਾ, ਇਹਨੇ ਪਰੋਲਾ ਜਿਹਾ ਬਣ ਜਾਣਾ, ਇਹ ਸਾਡੇ ਕਿਸੇ ਕੰਮ ਨਹੀਂ ਆਵੇਗਾ। ਇਸੇ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਿਸ ਸਰੀਰ ਰੂਪੀ ਵਸਤਰ ਨੂੰ ਮਾਇਆ ਦੀ ਪਾਹ ਲੱਗੀ ਹੋਈ ਹੈ ਤੇ ਗੁਰਮੁਖੋ ਲੱਭ ਦੇ ਰੰਗ ਵਿੱਚ ਰੰਗਿਆ ਹੋਇਆ ਹੈ, ਪਿਆਰੇ ਮੇਰੇ ਉਹ ਮਾਲਕ ਮੇਰੇ ਕੰਤ ਪਤੀ ਪਰਮਾਤਮਾ ਨੂੰ ਚੰਗਾ ਨਹੀਂ ਲੱਗਦਾ। ਤੇ ਹੁਣ ਜਿਹੜਾ ਸਰੀਰ ਰੂਪੀ ਵਸਤਰ ਸਤ ਸੰਗਤ ਜੀ ਉਸ ਮਾਲਕ ਨੂੰ ਨਹੀਂ ਪਾਉਂਦਾ, ਉਹ ਪ੍ਰਵਾਨ ਕਿਵੇਂ ਹੋਵੇਗਾ? ਪ੍ਰਵਾਨ ਤਾਂ ਉਹੀ ਹੋਵੇਗਾ ਨਾ ਜਿਹੜਾ ਮਨ ਨੂੰ ਚੰਗਾ ਲੱਗੇ। ਹੁਣ ਆਪਾਂ ਦੁਕਾਨ ਤੇ ਜਾਂਦੇ ਹਾਂ ਵਸਤਰ ਖਰੀਦਣ ਵਾਸਤੇ, ਜਿਹੜਾ ਜਿਹੜਾ ਕਿਸੇ ਨੂੰ ਚੰਗਾ ਲੱਗਦਾ ਉਹੀ ਉਹੀ ਖਰੀਦਦਾ ਹੈ। ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਮੇਰੇ ਮਾਲਕ ਨੂੰ ਵੀ ਉਹੀ ਵਸਤਰ ਚੰਗਾ ਲੱਗਦਾ ਹੈ ਜਿਸ ਵਸਤਰ ਨੂੰ ਗੁਰਮੁਖੋ ਨਾਮ ਦਾ ਰੰਗ ਲੱਗਾ ਹੋਵੇ। ਜਿਸ ਵਸਤਰ ਨੂੰ ਨਾਮ ਦਾ ਰੰਗ ਚੜਿਆ ਹੋਵੇ, ਜਿਸ ਸਰੀਰ ਦੇ ਅੰਦਰ ਪਰਮੇਸ਼ਰ ਦਾ ਨਾਮ ਹੋਵੇ, ਕਦੇ ਵਾਸਤੇ ਪਰਮੇਸ਼ਰ ਦਾ ਨਾਮ ਵਿਸਰੇ ਨਾ, ਮਾਲਕ ਨੂੰ ਉਹ ਚੋਲਾ ਪਾਉਂਦਾ ਹੈ। ਪਰ ਜਿਸ ਚੋਲੇ ਨੂੰ ਮਾਇਆ ਦੀ ਪਾਹ ਲੱਗੀ ਹੈ ਤੇ ਲੱਭ ਦਾ ਰੰਗ ਲੱਗਾ ਹੋਇਆ ਹੈ, ਸਤਿਗੁਰੂ ਜੀ ਕਹਿੰਦੇ ਮੇਰੇ ਹੇ ਪਿਆਰੇ, ਉਹ ਮੇਰੇ ਕੰਤ ਮਾਲਕ ਵਾਹਿਗੁਰੂ ਨੂੰ ਚੋਲਾ ਚੰਗਾ ਨਹੀਂ ਲੱਗਦਾ, ਪਾਉਂਦਾ ਨਹੀਂ।
ਕਿਉਂ ਧਨ ਸੇਜਾ ਜਾਏ,
ਹੁਣ ਮੇਰਾ ਉਹ ਕੰਤ ਮੇਰਾ ਮਾਲਕ ਪਤੀ ਪਰਮਾਤਮਾ ਉਸ ਜੀਵ ਇਸਤਰੀ ਦੀ ਸ਼ੇਜ ਅੰਤਸ ਕਰਨ ਉੱਪਰ ਕਿਵੇਂ ਜਾਵੇਗਾ? ਜਿਸ ਜੀਵ ਇਸਤਰੀ ਨੇ ਸਤ ਸੰਗਤ ਜੀ ਵਸਤਰ ਨੂੰ ਰੰਗ ਹੀ ਕੱਚਾ ਲਾਇਆ ਹੋਇਆ, ਜਿਹੜਾ ਚੋਲਾ ਮੇਰੇ ਮਾਲਕ ਨੂੰ ਪਾਉਂਦਾ ਹੀ ਨਹੀਂ, ਹੁਣ ਮੇਰਾ ਮਾਲਕ ਮੇਰਾ ਕੰਤ ਮੇਰਾ ਪਤੀ ਉਸ ਜੀਵ ਇਸਤਰੀ ਦੀ ਅੰਤਸ ਕਰਨ ਸੇਜਾ 'ਤੇ ਕਿਵੇਂ ਜਾਵੇਗਾ। ਭਾਵੇਂ ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਇਹ ਵੀ ਜ਼ਿਕਰ ਕੀਤਾ, ਹਜ਼ੂਰ ਕਹਿੰਦੇ ਨੇ ਕਿ ਉਹ ਪਰਮਾਤਮਾ ਹੈ ਤਾਂ ਅੰਦਰ, ਪਰ ਇਹ ਜੀਵ ਇਸਤਰੀ ਕਰੇ ਉਹਨੂੰ ਝਾਤੀ ਨਹੀਂ ਮਾਰਦੀ। ਉਮ ਕਿਉਂ ਹੀਓ ਮਿਲਣ ਪ੍ਰਭ ਤਾਈ, ਕੀਓ ਸ਼ਿੰਗਾਰ ਮਿਲਣ ਕੈ ਤਾਈ। ਕਈ ਵਾਰ ਹਿਰਦਾ ਉਹਨੂੰ ਮਿਲਣ ਵਾਸਤੇ ਉਮਕਦਾ ਹੈ, ਪ੍ਰਸੰਨਤਾ ਵਿੱਚ ਆਉਂਦਾ ਹੈ, ਪਰ ਗੁਰਮੁਖੋ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਏਕਾ ਛੇਜ ਵਿਸ਼ੀ ਧਨ ਕੰਤਾ, ਧਨ ਸੂਤੀ ਫਿਰ ਸਦ ਜਾਗੰਤਾ, ਪੀਓ ਮਦਰੋ ਧਨ ਮਤਵੰਤਾ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਛੇਜ ਇੱਕੋ ਵਿਸ਼ੀ ਹੋਈ ਹੈ, ਉੱਥੇ ਕੰਤ ਵੀ ਹੈ ਤੇ ਜੀਵ ਇਸਤਰੀ ਵੀ ਹੈ, ਪਰ ਜੀਵ ਇਸਤਰੀ ਗਾੜੀ ਨੀਂਦ ਵਿੱਚ ਸੁੱਤੀ ਹੋਈ ਹੈ, ਇਸ ਕੰਤ ਮਾਲਕ ਨੂੰ ਤੱਕਦੀ ਨਹੀਂ। ਕਾਰਨ ਸਤਸੰਗਤ ਜੀ ਲਾਲਚ ਦੇ ਕਾਰਨ, ਅਗਿਆਨਤਾ ਦੇ ਕਾਰਨ, ਅਵਿਦਿਆ ਦੇ ਕਾਰਨ। ਗਰੀਬ ਨਿਵਾਜ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਸ ਕਰਕੇ ਉਹ ਚੋਲਾ ਮੇਰੇ ਕੰਤ ਨੂੰ ਚੰਗਾ ਨਹੀਂ ਲੱਗਦਾ, ਚੋਲਾ ਚੰਗਾ ਨਾ ਲੱਗਣ ਕਰਕੇ ਉਹ ਮੇਰਾ ਕੰਤ ਮਾਲਕ ਜੀਵ ਇਸਤਰੀ ਦੀ ਸੇਜਾ ਉੱਪਰ ਕਿਵੇਂ ਜਾਵੇਗਾ, ਭਾਵ ਨਹੀਂ ਜਾਵੇਗਾ।
ਹਾਂ ਕੁਰਬਾਨ ਜਾਓ ਮਿਹਰਬਾਨਾ,
ਹੇ ਮਿਹਰ ਕਰਨ ਵਾਲੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੀ, ਮੈਂ ਆਪ ਜੀ ਦੇ ਸਰੂਪ ਤੋਂ ਕੁਰਬਾਨ ਜਾਂਦਾ ਹਾਂ।
ਹਾਂ ਕੁਰਬਾਨ ਜਾਓ,
ਮੈਂ ਕੁਰਬਾਨ ਜਾਂਦਾ ਹਾਂ ਆਪ ਜੀ ਦੇ ਸਰੂਪ ਤੋਂ।
ਹਾਂ ਕੁਰਬਾਨ ਜਾਓ ਤਨਾ ਕਾ,
ਸੱਚੇ ਪਾਤਸ਼ਾਹ ਜੀ ਕਹਿੰਦੇ ਮਹਾਰਾਜ ਮੈਂ ਉਹਨਾਂ ਤੋਂ ਵੀ ਕੁਰਬਾਨ ਜਾਂਦਾ ਹਾਂ। ਕਿਹਨਾਂ ਤੋਂ?
ਲੈਣ ਜੋ ਤੇਰਾ ਨਾਮ।
ਗਰੀਬ ਨਿਵਾਜ ਸਤਿਗੁਰੂ ਜੀ ਕਹਿੰਦੇ ਜਿਹੜੇ ਤੇਰਾ ਨਾਮ ਲੈਂਦੇ ਨੇ, ਜਿਹੜੇ ਤੇਰਾ ਨਾਮ ਜਪਦੇ ਨੇ, ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਬੈਠ ਜਾਂਦੇ ਨੇ, ਗੁਰਮੁਖੋ ਇਸ਼ਨਾਨ ਕਰਦੇ ਨੇ, ਗੁਰੂ ਕੀ ਬਾਣੀ ਪੜ੍ਹਦੇ ਨੇ, ਸਿਮਰਨ ਦੇ ਵਿੱਚ ਜੁੜ ਜਾਂਦੇ ਨੇ। ਸਤਿਗੁਰਾਂ ਦਾ ਹੁਕਮ ਵੀ ਹੈ ਨਾ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਤੇ ਆਵੇ। ਹੁਣ ਕਹਿਣ ਨੂੰ ਤਾਂ ਆਪਾਂ ਸਾਰੇ ਸਿੱਖਿਆ, ਕਹਿਣ ਨੂੰ ਤਾਂ ਕੋਈ ਵੀ ਘੱਟ ਨਹੀਂ ਕਹਾਉਂਦਾ, ਆਪਾਂ ਸਾਰੇ ਹੀ ਇੱਕ ਦੂਜੇ ਤੋਂ ਚੜ੍ਹੋ ਚੜ੍ਹੇਂਦੇ ਕਹਾਉਂਦੇ ਹਾਂ ਵੀ ਮੈਂ ਵੱਡਾ ਸਿੱਖ ਹਾਂ, ਦੂਜਾ ਕਵੇਗਾ ਮੈਂ ਵੱਡਾ ਸਿੱਖ ਹਾਂ। ਪਰ ਜਦੋਂ ਪਰਖ ਹੁੰਦੀ ਹੈ ਪਤਾ ਤਾਂ ਫੇਰ ਲੱਗਦਾ ਵੀ ਸਿੱਖ ਕੌਣ ਹੈ। ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਕਹਿੰਦੇ ਜਿਹੜੇ ਪੂਜਨੀਕ ਸਤਿਗੁਰਾਂ ਦੇ ਸਿੱਖ ਅਖਵਾਉਂਦੇ ਨੇ ਨਾ, ਉਹ ਭਾਈ ਅੰਮ੍ਰਿਤ ਵੇਲੇ ਉੱਠ ਕੇ ਪਰਮਾਤਮਾ ਦਾ ਨਾਮ ਤੇ ਆਉਂਦੇ ਨੇ, ਉਹ ਸਿਮਰਨ ਵਿੱਚ ਜੁੜ ਜਾਂਦੇ ਨੇ, ਤੇ ਫਿਰ ਸਿਮਰਨ ਤੋਂ ਬਾਅਦ ਗੁਰਮੁਖੋ ਇਸ਼ਨਾਨ ਪਾਣੀ ਕਰਦੇ ਨੇ, ਫਿਰ ਦਿਨ ਚੜ੍ਹੇ ਗੁਰਬਾਣੀ ਗਾਇਣ ਕਰਦੇ ਨੇ, ਕਾਰੋ ਵਿਹਾਰ ਵੀ ਕਰਦੇ ਨੇ ਪਰ ਪਰਮਾਤਮਾ ਨੂੰ ਵਿਸਾਰਦੇ ਨਹੀਂ। ਹਰੇਕ ਕੰਮ ਦੇ ਵਿੱਚ ਵੀ ਉਹ ਪਰਮੇਸ਼ਰ ਨੂੰ ਯਾਦ ਰੱਖਦੇ ਨੇ। ਤੇ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਿਹੜੇ ਤੇਰਾ ਨਾਮ ਜਪਦੇ ਨੇ, ਤੇਰਾ ਨਾਮ ਲੈਂਦੇ ਨੇ, ਮੈਂ ਉਹਨਾਂ ਤੋਂ ਵੀ ਕੁਰਬਾਨ ਜਾਂਦਾ ਹਾਂ ਜੀ।
ਲੈਣ ਜੋ ਤੇਰਾ ਨਾਉਤ ਨਾ ਕਾ,
ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੇ ਆਪ ਜੀ ਦਾ ਨਾਮ ਲੈਂਦੇ ਨੇ ਉਹਨਾਂ ਤੋਂ।
ਹਾਂ ਕੁਰਬਾ ਹਾਂ ਸਦ ਕੁਰਬਾਨ ਜਾਓ,
ਹੇ ਅਕਾਲ ਪੁਰਖ ਵਾਹਿਗੁਰੂ ਜੀ ਮੈਂ ਸਦੀਵ ਕਾਲ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ, ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ, ਵਾਰਨੇ ਫੇਰਨੇ ਸਦਕੇ ਜਾਂਦਾ ਹਾਂ ਜਿਹੜੇ ਤੇਰਾ ਨਾਮ ਲੈਂਦੇ ਹਨ।
ਰਹਾਓ
ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ।
ਕਾਇਆ ਰੰਗਣ ਜੇਥੀਆ ਪਿਆਰੇ,
ਪੁੱਛ ਲਿਆ ਹਜ਼ੂਰ ਨੂੰ ਸੱਚੇ ਪਾਤਸ਼ਾਹ ਤੁਸੀਂ ਵਾਰ ਵਾਰ ਇਸ ਸਰੀਰ ਰੂਪੀ ਵਸਤਰ ਨੂੰ ਰੰਗਣ ਦੀ ਗੱਲ ਕੀਤੀ ਹੈ, ਇਸ ਨੂੰ ਸੱਚਾ ਰੰਗ ਚੜਾਓ, ਇਸ ਨੂੰ ਨਾਮ ਦਾ ਰੰਗ ਚੜਾਓ, ਇਸ ਨੂੰ ਮਜੀਠੜਾ ਰੰਗ ਚੜਾਓ, ਪਰ ਇਹ ਵੀ ਕਿਰਪਾ ਕਰਕੇ ਜੁਗਤੀ ਦੱਸ ਦਿਓ ਵੀ ਇਸ ਸਰੀਰ ਰੂਪੀ ਚੋਲੇ ਨੂੰ, ਇਸ ਵਸਤਰ ਨੂੰ ਰੰਗ ਕਿਵੇਂ ਚੜਾਈਏ। ਤਾਂ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਨੇ ਇੱਥੇ ਜੁਗਤੀ ਦਰਸਾਈ ਹੈ। ਹਜ਼ੂਰ ਕਹਿੰਦੇ ਕਾਇਆ ਰੰਗਣ ਜੇ ਥੀਆ ਪਿਆਰੇ, ਹੇ ਪਿਆਰੇ ਜੇ ਕਾਇਆ ਸਰੀਰ ਇਹ ਮੱਟੀ ਬਣ ਜਾਵੇ, ਰੰਗਣ ਦਾ ਅਰਥ ਹੈ ਮੱਟੀ, ਥੀਏ ਦਾ ਅਰਥ ਹੈ ਬਣ ਜਾਵੇ, ਜੇ ਇਹ ਕਾਇਆ ਸਰੀਰ ਤਨ ਸਤਸੰਗਤ ਜੀ ਰੰਗਰੇਜ ਦੀ ਮੱਟੀ ਵਾਂਗ ਮੱਟੀ ਬਣ ਜਾਵੇ।
ਪਾਈਆ ਨਾਉ ਮਜੀਠ,
ਫਿਰ ਇਸ ਸਰੀਰ ਰੂਪੀ ਮੱਟੀ ਦੇ ਵਿੱਚ ਪਾਉਣਾ ਪ੍ਰੇਮ ਦਾ ਪਾਣੀ। ਤੇ ਗੁਰਮੁਖੋ ਪ੍ਰੇਮ ਦੇ ਪਾਣੀ ਦੇ ਅੰਦਰ ਫਿਰ ਸਤਿਗੁਰੂ ਜੀ ਕਹਿੰਦੇ ਨੇ ਪਾਈਏ ਨਾਉ ਮਜੀਠ। ਪਰਮੇਸ਼ਰ ਦਾ ਜਿਹੜਾ ਨਾਮ ਰੂਪੀ ਮਜੀਠੀ ਰੰਗ ਹੈ ਨਾ, ਉਹ ਘੋਲਣਾ। ਤੇ ਜਿੰਨਾ ਚਿਰ ਪ੍ਰੇਮ ਰੂਪੀ ਪਾਣੀ ਨਹੀਂ ਹੋਵੇਗਾ, ਉਹਨਾਂ ਚਿਰ ਰੰਗ ਨਹੀਂ ਗਾ ਘੁਲੇਗਾ। ਤੇ ਜਿੰਨਾ ਚਿਰ ਰੰਗ ਘੁਲੇਗਾ ਨਹੀਂ, ਉਹਨਾਂ ਚਿਰ ਉਹ ਵਸਤਰ ਨੂੰ ਨਹੀਂ ਲੱਗੇਗਾ। ਹੁਣ ਜੇ ਕੋਈ ਕਹੇ ਵੀ ਮੈਂ ਸੁੱਕਾ ਹੀ ਰੰਗ ਚੜ੍ਹਾ ਦੇਵਾਂ ਵਸਤਰ ਨੂੰ, ਤੇ ਸੁੱਕਾ ਵੀ ਰੰਗ ਨਹੀਂ ਚੜ੍ਹਦਾ। ਸਤਸੰਗਤ ਜੀ, ਰੰਗ ਘੋਲਣਾ ਪੈਂਦਾ ਹੈ, ਘੋਲਣਾ ਪੈਂਦਾ ਪਾਣੀ ਦੇ ਅੰਦਰ। ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਪ੍ਰੇਮ ਦਾ ਪਾ ਕੇ ਪਾਣੀ ਤੇ ਪਰਮੇਸ਼ਰ ਦੇ ਨਾਮ ਦਾ ਮਜੀਠੀ ਰੰਗ ਇਸ ਸਰੀਰ ਰੂਪੀ ਮੱਟੀ ਵਿੱਚ ਪਾ ਕੇ
ਰੰਗਣ ਵਾਲਾ ਜੋ ਰੰਗਾ ਸਾਹਿਬ।
ਪਰ ਨਾਲ ਦਰਸਾਇਆ ਜੇ ਉਹ ਰੰਗਣ ਵਾਲਾ ਮਾਲਕ ਵਾਹਿਗੁਰੂ ਪਰਮੇਸ਼ਰ ਇਸ ਮਨ ਰੂਪੀ ਵਸਤਰ ਨੂੰ ਰੰਗ ਦੇਵੇ, ਅਥਵਾ ਸੂਖਮ ਸਰੀਰ ਨੂੰ ਰੰਗ ਦੇਵੇ।
ਐਸਾ ਰੰਗ ਨਾ ਦੀਠ,
ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਫਿਰ ਤੁਸੀਂ ਇਹੋ ਜਿਹਾ ਰੰਗ ਕਦੇ ਵੇਖਿਆ ਨਹੀਂ ਹੋਵੇਗਾ, ਨਾ ਇਹੋ ਜਿਹਾ ਰੰਗ ਤੁਹਾਨੂੰ ਕਿਤੇ ਦਿਸੇਗਾ। ਔਰ ਜਦੋਂ ਆਪਾਂ ਇਸ ਰੰਗ ਦੀ ਗੱਲ ਕਰਦੇ ਹਾਂ ਨਾ, ਤੇ ਗੁਰਮੁਖੋ ਉਹਨਾਂ ਗੁਰਸਿੱਖਾਂ ਦਾ ਜੀਵਨ ਸਾਡੇ ਸਾਹਮਣੇ ਆ ਜਾਂਦਾ ਹੈ ਜਿਨ੍ਹਾਂ ਨੂੰ ਇਹ ਰੰਗ ਚੜ੍ਹਿਆ ਤੇ ਮੁੜ ਕੇ ਲੱਥਾ ਨਹੀਂ। ਭਾਵੇਂ ਉਹਨਾਂ ਦਾ ਬੰਦ ਬੰਦ ਕੱਟਿਆ ਗਿਆ, ਭਾਵੇਂ ਸਿਰ ਤੋਂ ਖੋਪਰ ਲੱਥ ਗਿਆ, ਭਾਵੇਂ ਸੀਸ ਧੜ ਨਾਲੋਂ ਵੱਖਰਾ ਹੋ ਗਿਆ, ਭਾਵੇਂ ਉਹ ਚਰਖੜੀਆਂ ਤੇ ਚੜ੍ਹ ਗਏ, ਭਾਵੇਂ ਦੇਗਾਂ ਵਿੱਚ ਉਬਾਲੇ ਖਾਧੇ, ਭਾਵੇਂ ਰੂੰ ਵਿੱਚ ਲਪੇਟ ਕੇ ਸਾੜੇ ਗਏ, ਫਿਰ ਗੁਰਮੁਖੋ ਇਹ ਨਾਮ ਦਾ ਮਜੀਠੀ ਰੰਗ ਲੱਥਾ ਨਹੀਂ। ਫਿਰ ਉਹਨਾਂ ਨੂੰ ਲਾਲਚ ਦਾ ਰੰਗ ਵੀ ਨਹੀਂ ਲੱਗਾ, ਉਹਨਾਂ ਨੇ ਲਾਲਚ ਵਿੱਚ ਆ ਕੇ ਸਿੱਖੀ ਨੂੰ ਤਿਆਗਿਆ ਵੀ ਨਹੀਂ। ਇਹ ਨਾਮ ਦਾ ਰੰਗ, ਮਜੀਠੀ ਰੰਗ, ਪੱਕਾ ਰੰਗ। ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਕਾਇਆ ਜੇ ਮੱਟੀ ਬਣ ਜਾਵੇ, ਇਹਦੇ ਵਿੱਚ ਪੈ ਜਾਵੇ ਪ੍ਰੇਮ ਦਾ ਪਾਣੀ, ਪਰਮੇਸ਼ਰ ਦੇ ਨਾਮ ਦਾ ਮਜੀਠੜਾ ਰੰਗ, ਤੇ ਜੇ ਫਿਰ ਉਹ ਮਾਲਕ ਰੰਗਣ ਵਾਲਾ ਰੰਗ ਦੇਵੇ ਨਾ ਸੂਖਮ ਸਰੀਰ ਅਥਵਾ ਮਨ ਰੂਪੀ ਵਸਤਰ ਨੂੰ, ਤੇ ਸਤਿਗੁਰੂ ਜੀ ਕਹਿੰਦੇ ਫਿਰ ਇਹੋ ਜਿਹਾ ਰੰਗ ਅੱਗੇ ਕਦੇ ਵੇਖਿਆ ਨਹੀਂ ਹੋਵੇਗਾ, ਨਾ ਇਹੋ ਜਿਹਾ ਕਦੇ ਰੰਗ ਦਿਸੇਗਾ।
ਜਿਨ ਕੇ ਚੋਲੇ ਰਤੜੇ ਪਿਆਰੇ,
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਪਿਆਰੇ ਜਿਨ੍ਹਾਂ ਦੇ ਚੋਲੇ ਸੱਚੇ ਨਾਮ ਰੂਪੀ ਰੰਗ ਵਿੱਚ ਰੰਗੇ ਗਏ ਨੇ।
ਕੰਤ ਤਨਾ ਕੈ ਪਾਸ,
ਕੰਤ ਪਤੀ ਪਰਮਾਤਮਾ ਪਰਮੇਸ਼ਰ ਉਹਨਾਂ ਦੇ ਕੋਲ ਹੈ, ਕਦੇ ਵੀ ਉਹਨਾਂ ਤੋਂ ਵੱਖ ਨਹੀਂ ਹੁੰਦਾ, ਹੈ ਤਾਂ ਸਾਰਿਆਂ ਦੇ ਕੋਲ। ਸਤਸੰਗਤ ਜੀ, ਜਿਵੇਂ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਨਾ, ਧਰਤੀ ਹੇਠਾਂ ਪਾਣੀ ਵਸਦਾ ਹੈ, ਧਰਤੀ ਹੇਠ ਵਸੰਦਾ ਪਾਣੀ, ਧਰਤੀ ਪੈਰਾਂ ਹੇਠ ਹੈ, ਧਰਤੀ ਹੇਠ ਵਸੰਦਾ ਪਾਣੀ, ਧਰਤੀ ਥੱਲੇ ਪਾਣੀ ਹੈ ਪਰ ਕਿਤੇ ਬਹੁਤ ਡੂੰਘਾ ਹੈ, ਕਿਤੇ ਉੱਚਾ ਹੈ। ਇਸੇ ਤਰ੍ਹਾਂ ਉਹ ਪਰਮਾਤਮਾ ਹੈ ਤਾਂ ਸਾਰੇ ਸਰੀਰਾਂ ਦੇ ਅੰਦਰ, ਘੱਟ ਘੱਟ ਮੈਂ ਹਰ ਜੋ ਬਸ ਸੰਗਤਨ ਕਹੇ ਪੁਕਾਰ। ਗੁਰੂ ਸਾਹਿਬ ਜੀ ਕਹਿੰਦੇ ਨੇ ਵੀ ਸਾਰੇ ਸਰੀਰਾਂ ਸਰੀਰਾਂ ਵਿੱਚ ਵੱਸਦਾ ਹੈ, ਪਰ ਕਿਤੇ ਤਾਂ ਬਹੁਤ ਡੂੰਘਾ ਨਜ਼ਰ ਨਹੀਂ ਆ ਰਿਹਾ। ਜਿੱਥੇ ਨਜ਼ਰ ਨਹੀਂ ਆ ਰਿਹਾ ਉੱਥੇ ਮਨੁੱਖ ਮਨਮੁੱਖਾਂ ਵਾਲੇ ਕਰਮ ਕਰੀ ਜਾਂਦਾ ਹੈ। ਉਹ ਕਹਿੰਦਾ ਵਿਖਾਓ ਕਿਤੇ ਰੱਬ ਹੈ, ਤੇ ਹੁਣ ਵਿਦਵਾਨ ਕਹਿੰਦੇ ਉਹ ਰੱਬ ਕੱਢ ਕੇ ਨਹੀਂ ਵਿਖਾਇਆ ਜਾਂਦਾ, ਉਹਨੂੰ ਅਨੁਭਵ ਕੀਤਾ ਜਾਂਦਾ ਹੈ। ਤੇ ਗੁਰਮੁਖੋ ਜਿਨ੍ਹਾਂ ਨੇ ਅਨੁਭਵ ਕੀਤਾ ਉਹਨਾਂ ਨੇ ਉਹਦੇ ਨਾਲ ਗੱਲਾਂ ਵੀ ਕੀਤੀਆਂ ਨੇ। ਗੁਰਬਾਣੀ ਦੇ ਵਿੱਚ ਐਸਾ ਵੀ ਜ਼ਿਕਰ ਆਇਆ, ਗਰੀਬ ਨੂੰ ਆਏ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਦੇ ਚੋਲੇ ਰੱਤੇ ਹੋਏ ਨੇ ਨਾ ਸੱਚੇ ਨਾਮ ਵਿੱਚ, ਗੁਰਮੁਖੋ ਜਿਨ੍ਹਾਂ ਨੂੰ ਲਾਲ ਰੰਗ ਲੱਗ ਗਿਆ, ਪ੍ਰੇਮ ਦਾ ਰੰਗ ਲੱਗ ਗਿਆ, ਕੰਤ ਉਹਨਾਂ ਦੇ ਪਾਸ ਹੈ। ਪ੍ਰਭ ਜੀ ਵਸੇ ਸਾਭ ਕੀ ਰਸਨਾ, ਉਹ ਪਰਮੇਸ਼ਰ ਗੁਰੂ ਦੀ ਰਸਨਾ ਤੇ ਵਸਦਾ ਹੈ, ਪਰਮੇਸ਼ਰ ਪਿਆਰਿਆਂ ਦੀ ਰਸਨਾ ਤੇ ਵਸਦਾ ਹੈ, ਜਿਨ੍ਹਾਂ ਨੂੰ ਕਦੇ ਪਰਮੇਸ਼ਰ ਦਾ ਨਾਮ ਭੁੱਲਦਾ ਨਹੀਂ। ਸਤਸੰਗਤ ਜੀ ਉਹਨਾਂ ਦੀ ਰਸਨਾ ਤੇ ਵਸਦਾ, ਇਹੀ ਕਾਰਨ ਹੈ ਉਹ ਬਹੁਤਾ ਬੋਲਦੇ ਨਹੀਂ, ਉਹ ਬਹੁਤੇ ਬਚਨ ਨਹੀਂ ਕਰਦੇ। ਪਰ ਜਿਨ੍ਹਾਂ ਦੀ ਰਸਨਾ ਤੇ ਹੈ ਨਹੀਂ, ਜਿਨ੍ਹਾਂ ਦੇ ਹਿਰਦੇ ਸ਼ੂਸ਼ੇ ਨੇ ਖਾਲੀ ਨੇ, ਉਹ ਅਜਾਈ ਬੋਲੀ ਜਾਂਦੇ ਨੇ। ਭਗਤ ਕਬੀਰ ਸਾਹਿਬ ਜੀ ਨੇ ਵੀ ਜ਼ਿਕਰ ਕੀਤਾ ਨਾ, ਕਹੋ ਕਬੀਰ ਭਰਿਆ ਹੋਏ ਸੋ ਕਬ ਹੂ ਨਾ ਡੋਲੈ, ਕਹੋ ਕਬੀਰ ਸ਼ੂਸ਼ਾ ਘੱਟ ਬੋਲੇ। ਜਿਹੜਾ ਭਾਂਡਾ ਭਰ ਜਾਂਦਾ ਸਾਧ ਸੰਗਤ ਜੀ, ਉਹ ਬੋਲਦਾ ਨਹੀਂ, ਉਛਲਦਾ ਨਹੀਂ, ਪਰ ਜਿਹੜਾ ਭਾਂਡਾ ਖਾਲੀ ਹੈ ਨਾ, ਉਹ ਬੋਲਦਾ ਹੈ। ਖਾਲੀ ਭਾਂਡੇ ਨੂੰ ਟਨਕਾਓਗੇ ਤੇ ਟਨਕੇਗਾ, ਭਰੇ ਹੋਏ ਭਾਂਡੇ ਨੂੰ ਟਨਕਾਓਗੇ ਤੇ ਟਨਕੇਗਾ ਨਹੀਂ। ਇਸ ਤਰ੍ਹਾਂ ਜਿਹੜੇ ਨਾਮ ਦੇ ਰੰਗ ਵਿੱਚ ਰਤੜੇ ਹੋਏ ਨੇ ਸਤਸੰਗਤ ਜੀ, ਉਹ ਬੋਲਦੇ ਨਹੀਂ, ਪਰ ਜਿਹੜੇ ਨਾਮ ਦੇ ਰੰਗ ਤੋਂ ਖਾਲੀ ਨੇ, ਉਹ ਪਖੰਡ ਕਰ ਕਰਕੇ ਲੋਕਾਂ ਨੂੰ ਠੱਗਦੇ ਨੇ, ਉਹ ਪਖੰਡ ਕਰ ਕਰਕੇ ਲੋਕਾਂ ਨੂੰ ਵਿਖਾਉਂਦੇ ਨੇ, ਪਰ ਉਹਨਾਂ ਦੇ ਕੋਲ ਹੈ ਨਹੀਂ। ਜਿਵੇਂ ਸ਼ੌਂ ਸੁਹਾਗਣ ਨੇ ਪਖੰਡ ਕੀਤਾ ਸੀ ਨਾ, ਤੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਉਹਦਾ ਪਰਦਾ ਫਾਸ਼ ਕੀਤਾ, ਤੇ ਗੁਰਮੁਖੋਂ ਲੋਕਾਂ ਨੂੰ ਕੁੱਟ ਕੁੱਟ ਕੇ ਮਾਰਿਆ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਸੇ ਤਰ੍ਹਾਂ ਜਿਨ੍ਹਾਂ ਦੇ ਕੋਲ ਹੈ ਨਹੀਂ, ਉਹ ਤਾਂ ਪਖੰਡ ਮਾਤਰ ਲੋਕਾਂ ਨੂੰ ਪਿੱਛੇ ਲਾਈ ਫਿਰਦੇ ਨੇ, ਪਰ ਜਿਨ੍ਹਾਂ ਦੇ ਕੋਲ ਹੈ ਉਹ ਆਪਣਾ ਭੇਤ ਨਹੀਂ ਦਿੰਦੇ। ਹੁਣ ਨਜ਼ੀਕ ਖੁਦਾਏ ਦਾ ਭੇਤ ਨਾ ਕਿਸਾ ਦੇਣ, ਜਿਹੜੇ ਪਰਮਾਤਮਾ ਦੇ ਬਿਲਕੁਲ ਨਿਗਟ ਵਰਤੀ ਨੇ, ਜਿਨ੍ਹਾਂ ਨੂੰ ਪਰਮੇਸ਼ਰ ਦੀ ਪ੍ਰਾਪਤੀ ਹੈ, ਜਿਨ੍ਹਾਂ ਦੇ ਕੋਲ ਅੱਠੇ ਪੈਰ ਵੱਸਦਾ ਹੈ, ਸਤਸੰਗਤ ਜੀ ਜਿਨ੍ਹਾਂ ਦੀ ਰਸਨਾ ਤੇ ਅੱਠੇ ਪੈਰ ਰਹਿੰਦਾ ਨਾ, ਉਹ ਕਿਸੇ ਨੂੰ ਆਪਣਾ ਭੇਤ ਨਹੀਂ ਦਿੰਦੇ, ਉਹ ਤਾਂ ਆਪਣੇ ਆਪ ਨੂੰ ਲੁਕਾਉਂਦੇ ਨੇ। ਹੁਣ ਕਿਸੇ ਕੋਲ ਹੀਰਾ ਹੋਵੇ ਨਾ, ਤੇ ਹੀਰੇ ਨੂੰ ਲੁਕਾਉਣ ਦੀ ਕੋਸ਼ਿਸ਼ ਕਰੇਗਾ ਵੀ ਕੋਈ ਖੋਹ ਕੇ ਨਾ ਲੈ ਜਾਵੇ। ਹੁਣ ਜਿਨ੍ਹਾਂ ਦੇ ਕੋਲ ਪਰਮੇਸ਼ਰ ਦਾ ਨਾਮ, ਉਹ ਤਾਂ ਲੁਕਾਉਣ ਦੀ ਕੋਸ਼ਿਸ਼ ਕਰਦੇ ਨੇ ਵੀ ਕੋਈ ਸਾਡੇ ਗੋਡੇ ਘੁੱਟ ਘੁੱਟ ਕੇ, ਸਾਡੇ ਪੈਰਾਂ ਤੇ ਮੱਥਾ ਟੇਕ ਟੇਕ ਕੇ ਤੇ ਨਾਮ ਹੀ ਨਾ ਸਾਰਾ ਲੈ ਜਾਂਦੇ ਹੋਣ, ਅਸੀਂ ਕਦੇ ਖਾਲੀ ਨਾ ਰਹਿ ਜਾਈਏ। ਪਰ ਜਿਹੜੇ ਮੇਰੇ ਵਰਗਿਆਂ ਦੇ ਕੋਲ ਹੈ ਕੋਈ ਨਹੀਂ, ਉਹ ਆਉਂਦੇ ਭਾਵੇਂ ਮੱਥਾ ਟੇਕੀ ਜਾਓ ਭਾਵੇਂ ਗੋਡੇ ਕੁੱਟੀ ਜਾਓ, ਜਦੋਂ ਹੈ ਹੀ ਕੋਲ ਕੱਖ ਨਹੀਂ ਤੇ ਖੜਨਗੇ ਕੀ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਿਨ ਕੇ ਚੋਲੇ ਰਤੜੇ ਪਿਆਰੇ, ਕੰਤ ਤਿੰਨਾ ਕੈ ਪਾਸ। ਹੈ ਪਿਆਰੇ, ਜਿਨ੍ਹਾਂ ਦੇ ਚੋਲੇ ਰਤੜੇ ਹੋਏ ਨੇ, ਨਾਮ ਰੰਗ ਵਿੱਚ ਰੰਗੇ ਹੋਏ ਨੇ, ਕੰਤ ਪਤੀ ਪਰਮੇਸ਼ਰ ਵਾਹਿਗੁਰੂ ਉਹਨਾਂ ਦੇ ਪਾਸ ਹੈ।
ਧੂੜੋ ਤਿਨਾ ਕੀ ਜੇ ਮਿਲੇ ਜੀ ਕਹੋ।
ਗਰੀਬ ਨੂੰ ਆਏ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਿਨ੍ਹਾਂ ਦੇ ਚੋਲੇ ਰੰਗੇ ਹੋਏ ਨੇ, ਰੰਗ ਰਤੜੀਆਂ ਰੂਹਾਂ, ਜੇ ਕਿਤੇ ਉਹਨਾਂ ਦੇ ਚਰਨਾਂ ਦੀ ਧੂੜ ਜੀ ਹਿਰਦੇ ਨੂੰ ਪ੍ਰਾਪਤ ਹੋ ਜਾਵੇ।
ਨਾਨਕ ਕੀ ਅਰਦਾਸ।
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਸਾਡੀ ਤਾਂ ਇਹੀ ਅਕਾਲ ਪੁਰਖ ਵਾਹਿਗੁਰੂ ਤੇਰੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ, ਕਿਤੇ ਰੰਗ ਰਤੜੀਆਂ ਰੂਹਾਂ ਦੇ ਚਰਨਾਂ ਦੀ ਧੂੜ ਸਾਨੂੰ ਮਿਲ ਜਾਵੇ, ਸਾਡੇ ਹਿਰਦੇ ਨੂੰ ਪ੍ਰਾਪਤ ਹੋ ਜਾਵੇ, ਸਾਡੇ ਜੀ ਨੂੰ ਮਿਲ ਜਾਵੇ। ਸਤਸੰਗਤ ਜੀ, ਧੂੜੀ ਤੋਂ ਭਾਵ ਹੈ ਨਿਮਰਤਾ। ਕਿਤੇ ਉਹਨਾਂ ਰੰਗ ਰਤੜੀਆਂ ਰੂਹਾਂ ਵਰਗੀ ਨਿਮਰਤਾ ਸਾਡੇ ਅੰਦਰ ਵੀ ਵਸ ਜਾਵੇ ਤੇ ਫਿਰ ਸਾਡਾ ਵੀ ਬੇੜਾ ਬੰਨੇ ਲੱਗ ਜਾਵੇਗਾ, ਸਾਡਾ ਵੀ ਇਹ ਬੇੜਾ ਪਾਰ ਉੱਤਰ ਜਾਵੇਗਾ। ਧੂੜ ਤੇ ਨਾ ਕੀ ਜੇ ਮਿਲਾ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜੇ ਉਹਨਾਂ ਦੇ ਚਰਨਾਂ ਦੀ ਧੂੜ ਸਾਨੂੰ ਪ੍ਰਾਪਤ ਹੋ ਜਾਵੇ, ਇਹ ਸਾਡੀ ਅਰਦਾਸ ਹੈ ਜੀ।
ਆਪੇ ਸਾਜੇ ਆਪੇ ਰੰਗੇ,
ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਆਪ ਹੀ ਸਤਸੰਗਤ ਜੀ ਜੀਵਾਂ ਨੂੰ ਸਾਜਦਾ ਹੈ। ਜਿਵੇਂ ਭਗਤ ਕਬੀਰ ਸਾਹਿਬ ਜੀ ਨੇ ਰਾਗ ਆਸਾ ਵਿੱਚ ਜ਼ਿਕਰ ਕੀਤਾ ਨਾ, ਭਗਤ ਜੀ ਨੇ ਕਿਹਾ ਪੰਡਿਤ ਜੀ ਕੋਰੀ ਕੋ ਕਾਹੂ ਮਰਮ ਨਾ ਜਾਣਾ, ਤੁਸਾਂ ਜੁਲਾਹੇ ਦਾ ਭੇਤ ਨਹੀਂ ਪਛਾਣਿਆ, ਤੁਸੀਂ ਜੁਲਾਹੇ ਦਾ ਭੇਤ ਨਹੀਂ ਜਾਣਿਆ, ਸਭ ਜਗ ਆਏ ਤਨਾਓ ਤਾਣਾ, ਜਿਸ ਪਰਮਾਤਮਾ ਨੇ ਇਹ ਸਾਰੇ ਜਗਤ ਦਾ ਤਾਣਾ ਤਣਿਆ ਹੋਇਆ ਹੈ। ਤੇ ਪੰਡਿਤ ਨੇ ਪੁੱਛਿਆ ਵੀ ਜਦੋਂ ਜੁਲਾਹਾ ਤਾਣਾ ਤਣਦਾ ਉਹਦੇ ਵਿੱਚ ਕੰਘੀ ਹੁੰਦੀ ਹੈ, ਤੇ ਪਰਮਾਤਮਾ ਨੇ ਕੰਘੀ ਕਿਹੜੀ ਪਾਈ ਹੋਈ ਹੈ? ਤੇ ਭਗਤ ਜੀ ਕਹਿੰਦੇ ਨੇ ਧਰਤ ਆਕਾਸ਼ ਕੀ ਕਰਗ ਹੈ ਬਣਾਈ, ਧਰਤੀ ਤੇ ਆਕਾਸ਼ ਇਹ ਦੋ ਤਰ੍ਹਾਂ ਦੀ ਉਹਨਾਂ ਨੇ ਵਿੱਚ ਕੰਘੀ ਪਾਈ ਹੋਈ ਹੈ। ਕਰਗਾ ਨਾਮ ਕੰਘੀ ਦਾ, ਸਤਸੰਗਤ ਜੀ ਜਿਹੜੀ ਤਾਣੇ ਤੇ ਪੇਟੇ ਦੇ ਵਿੱਚ ਫਿਰਕੇ ਤੇ ਕੱਪੜਾ ਬੁਣਦੀ ਹੈ। ਹੁਣ ਭਗਤ ਜੀ ਕਹਿੰਦੇ ਨੇ ਵੀ ਤੁਸੀਂ ਮੈਨੂੰ ਜੁਲਾਹਾ ਕਹਿ ਕੇ ਭੰਡੀ ਜਾਂਦੇ ਹੋ, ਪਰ ਸਭ ਤੋਂ ਵੱਡਾ ਜੁਲਾਹਾ ਤੇ ਪਰਮਾਤਮਾ ਆਪ ਹੈ, ਆਪੇ ਸਾਜੇ ਆਪ ਹੀ ਸਤਸੰਗਤ ਜੀ ਉਹ ਜੀਵਾਂ ਦੀ ਸਾਜਣਾ ਕਰਦਾ ਹੈ। ਜਿਵੇਂ ਸਤਿਗੁਰੂ ਪਾਤਸ਼ਾਹ ਜੀ ਨੇ ਗੁਰਬਾਣੀ ਵਿੱਚ ਜ਼ਿਕਰ ਕੀਤਾ ਹੈ ਨਾ, ਰਚੰਤ ਜੀ ਰਚਨਾ, ਜੀਵ ਦੀ ਰਚਨਾ ਰਚਦਾ ਤੇ ਫਿਰ ਰਚ ਕੇ ਕੀ ਕਰਦਾ, ਮਾਤ ਗਰਭ ਸਥਾਪਨ, ਮਾਤਾ ਦੇ ਗਰਭ ਵਿੱਚ ਟਿਕਾ ਦਿੰਦਾ ਹੈ। 10 ਮਹੀਨੇ ਬੱਚਾ ਮਾਤਾ ਦੇ ਗਰਭ ਵਿੱਚ ਰਹਿੰਦਾ ਹੈ ਤੇ ਸਤਸੰਗਤ ਜੀ ਫਿਰ ਉਹ ਅਕਾਲ ਪੁਰਖ ਵਾਹਿਗੁਰੂ ਆਪ ਕਿਰਪਾ ਕਰਕੇ ਬੱਚੇ ਨੂੰ ਹੁਕਮ ਕਰਦਾ ਤੇ ਫਿਰ ਉਹ ਬੱਚੇ ਦਾ ਜਨਮ ਹੁੰਦਾ ਹੈ। ਸਤਿਗੁਰੂ ਜੀ ਕਹਿੰਦੇ ਆਪੇ ਸਾਜੇ, ਆਪ ਹੀ ਜੀਵਾਂ ਦੀ ਸਾਜਣਾ ਕਰਦਾ ਹੈ, ਆਪੇ ਰੰਗੇ। ਜਿਵੇਂ ਜੁਲਾਹਾ ਆਪ ਹੀ ਤਾਣੀ ਤਣਦਾ ਹੈ ਤੇ ਸਤਸੰਗਤ ਜੀ ਤਾਣੀ ਤਣਨ ਤੋਂ ਬਾਅਦ ਫਿਰ ਆਪ ਹੀ ਉਹਨੂੰ ਰੰਗ ਦਿੰਦਾ ਹੈ, ਇਸੇ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਨੇ ਆਪ ਹੀ ਜੀਵਾਂ ਨੂੰ ਸਾਜਣਾ ਕੀਤਾ ਹੈ ਤੇ ਆਪ ਹੀ ਰੰਗੇ, ਆਪ ਹੀ ਰੰਗਦਾ ਹੈ।
ਆਪੇ ਨਦਰ ਕਰੇ
ਤੇ ਆਪ ਹੀ ਕਿਰਪਾ ਦ੍ਰਿਸ਼ਟੀ ਕਰਦਾ ਹੈ। ਸਾਜੇ ਤੇ ਉਹਨੇ ਸਾਰੇ ਜੀਵ ਨੇ, ਔਰ ਫਿਰ ਸਾਜ ਕੇ ਤੇ ਇਹਨਾਂ ਤੋਂ ਵੱਖਰਾ ਨਹੀਂ। ਕੁਛ ਐਸੇ ਸਾਜਣਹਾਰੇ ਨੇ ਜਿਹੜੀਆਂ ਚੀਜ਼ਾਂ ਸਾਜ ਕੇ, ਪਰ ਉਹ ਮੁਰਕੇ ਸਤਸੰਗਤ ਜੀ ਵੇਚ ਦਿੰਦੇ ਨੇ, ਉਹਨਾਂ ਦਾ ਉਹਨਾਂ ਵਿੱਚ ਨਿਵਾਸ ਨਹੀਂ, ਪਰ ਉਹ ਪਰਮਾਤਮਾ ਸਾਜ ਕੇ ਤੇ ਇਹਨਾਂ ਤੋਂ ਵੱਖਰਾ ਨਹੀਂ ਹੁੰਦਾ, ਇਹਨਾਂ ਦੇ ਵਿੱਚ ਹੀ ਰਹਿੰਦਾ। ਆਪੇ ਸਾਜੇ, ਆਪੇ ਰੰਗੇ, ਆਪੇ ਨਜ਼ਰ ਕਰੇ, ਆਪ ਸਾਜਦਾ, ਆਪ ਰੰਗਦਾ, ਆਪ ਹੀ ਕਿਰਪਾ ਦ੍ਰਿਸ਼ਟੀ ਕਰਦਾ। ਸਭਨਾ ਉੱਪਰ ਨਜ਼ਰ ਪ੍ਰਭ ਤੇਰੀ, ਕਿਸੇ ਥੋੜ੍ਹੀ ਕਿਸੇ ਹੈ ਕਨੇਰੀ। ਸਾਰਿਆਂ ਦੇ ਉੱਤੇ ਪਰਮਾਤਮਾ ਦੀ ਦ੍ਰਿਸ਼ਟੀ ਹੈ, ਕਿਸੇ ਤੇ ਥੋੜ੍ਹੀ ਹੈ, ਕਿਸੇ ਤੇ ਬਹੁਤੀ ਹੈ।
ਨਾਨਕ ਕਾਮਣ ਕੰਤ ਭਾਵ,
ਹਜ਼ੂਰ ਫਰਮਾਉਂਦੇ ਨੇ ਜੀਵ ਰੂਪ ਇਸਤਰੀ ਕੰਤੋ ਮਾਲਕ ਪਤੀ ਪਰਮਾਤਮਾ ਨੂੰ ਭਾਵਾ ਚੰਗੀ ਲੱਗਦੀ ਹੈ।
ਆਪੇ ਹੀ ਰਾਵੇ,
ਗੁਰਮੁਖੋ ਜਿਨ੍ਹਾਂ ਤੇ ਕਿਰਪਾ ਦ੍ਰਿਸ਼ਟੀ ਕਰ ਦਿੰਦਾ ਨਾ, ਉਹ ਫਿਰ ਆਪਣੇ ਵਸਤਰ ਲੱਭ ਦੇ ਰੰਗ ਵਿੱਚ ਨਹੀਂ ਰੰਗਾਉਂਦੇ, ਉਹ ਆਪਣੇ ਵਸਤਰ ਨਾਮ ਦੇ ਰੰਗ ਵਿੱਚ, ਮਜੀਠੜੇ ਰੰਗ ਵਿੱਚ ਰੰਗਦੇ ਨੇ। ਤੇ ਜਦੋਂ ਵਸਤਰ ਨਾਮ ਦੇ ਰੰਗ ਵਿੱਚ ਰੰਗਿਆ ਜਾਂਦਾ, ਫਿਰ ਇਹ ਜੀਵ ਇਸਤਰੀ ਕੰਤ ਨੂੰ ਭਾ ਜਾਂਦੀ ਹੈ, ਮਾਲਕ ਨੂੰ ਭਾ ਜਾਂਦੀ ਹੈ, ਆਪ ਤੇ ਹੀ ਰਾਵੇ, ਫਿਰ ਆਪ ਹੀ ਉਹ ਕਿਰਪਾ ਕਰਕੇ ਜੀਵ ਇਸਤਰੀ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਸਭ ਪੰਗਜ ਜਿਸ ਨੂੰ ਮਿਲਾ ਲੈਂਦਾ ਹੈ, ਫਿਰ ਉਹ ਕਦੇ ਵਾਸਤੇ ਵੀ ਜੀਵ ਇਸਤਰੀ ਉਸ ਮਾਲਕ ਪਤੀ ਕੰਤ ਪਰਮੇਸ਼ਰ ਤੋਂ ਵਿਛੜਦੀ ਨਹੀਂ, ਫਿਰ ਉਹ ਸਦਾ ਹੀ ਮਿਲੀ ਰਹਿੰਦੀ ਹੈ। ਇਸੇ ਕਰਕੇ ਹਜ਼ੂਰ ਨੇ ਕਿਹਾ, ਮਿਲਿਆ ਕਾ ਕਿਆ ਮਿਲੀਏ, ਜਿਹੜੇ ਅੱਗੇ ਮਿਲੇ ਹੋਏ ਨੇ ਨਾ ਉਹਨਾਂ ਨੂੰ ਆਪਾਂ ਕੀ ਮਿਲਾ ਸਕਦੇ ਹਾਂ ਗੁਰਮੁਖੋ, ਉਹਨਾਂ ਵਾਸਤੇ ਅਰਦਾਸ ਕਰਿਆ ਕਰੀਏ ਜਿਹੜੇ ਵਿਛੜ ਗਏ ਨੇ। ਔਰ ਜਿਹੜੇ ਹਾਟੇ ਹਾਟ ਬਕਾਏ, ਜਿਹੜੇ ਵਿਛੜ ਕੇ ਹੱਟੀਆਂ ਤੇ ਵਿਗਦੇ ਫਿਰਦੇ ਨੇ, ਵੱਖ ਵੱਖ ਜੂਨਾਂ ਦਾ ਭਰਮਣ ਕਰਦੇ ਨੇ, ਉਹਨਾਂ ਦੀ ਅਰਦਾਸ ਕਰਿਆ ਕਰੀਏ ਵੀ ਸੱਚੇ ਪਾਤਸ਼ਾਹ ਕਿਰਪਾ ਕਰਕੇ ਇਹਨਾਂ ਜੀਵ ਇਸਤਰੀਆਂ ਨੂੰ ਵੀ ਆਪਣੇ ਨਾਲ ਮਿਲਾ ਲਵੋ। ਇਹ ਪਾਵਨ ਪਵਿੱਤਰ ਹੁਕਮਨਾਮਾ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਆਪਾਂ ਨੂੰ ਬਖਸ਼ਿਸ਼ ਕੀਤਾ ਸੀ। ਸਤਿਗੁਰੂ ਕਿਰਪਾ ਕਰਨ, ਮੈਂ ਆਪ ਕੀ ਪਦਾਰਥਾਂ ਦਾ ਕੱਚਾ ਰੰਗ ਹੈ। ਸਤ ਸੰਗਤ ਜੀ, ਇਹ ਜ਼ਿੰਦਗੀ ਦੇ ਚਾਰ ਦਿਨ ਜਿਹੜੇ ਮੰਨੇ ਨੇ ਨਾ, ਇਹ ਚਾਰ ਦਿਨਾਂ ਵਾਸਤੇ ਹੈ, ਪਰ ਆਖਿਰ ਇਹ ਰੰਗ ਖਤਮ ਹੋ ਜਾਂਦਾ ਹੈ। ਨਾਮ ਦਾ ਮਜੀਠੀ ਰੰਗ ਪੱਕਾ ਰੰਗ ਹੈ, ਇਸ ਦੇਵ ਕਾਲ ਰਹਿਣ ਵਾਲਾ ਹੈ, ਇਹ ਜੀਵ ਦੇ ਨਾਲ ਨਿਭਣ ਵਾਲਾ ਹੈ। ਇਸ ਕਰਕੇ ਮੈਂ ਆਪ ਕੀ ਪਦਾਰਥਾਂ ਦਾ ਰੰਗ ਛੱਡ ਕੇ ਕੇਵਲ ਤੇ ਕੇਵਲ ਗੁਰੂ ਕੀ ਬਾਣੀ ਦਾ ਰੰਗ ਆਪਣੇ ਮਨ ਨੂੰ ਲਾਈਏ, ਤਾਂ ਕਿ ਗੁਰੂ ਕੀ ਬਾਣੀ ਦਾ ਪਰਮੇਸ਼ਰ ਦੇ ਨਾਮ ਦਾ ਰੰਗ ਸਾਡੇ ਮਨ ਨੂੰ ਚੜ ਜਾਵੇ, ਤੇ ਗੁਰਮੁਖੋ ਸਾਡਾ ਵੀ ਇਹ ਚੋਲਾ ਉਸ ਮਾਲਕ ਨੂੰ ਭਾ ਜਾਵੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਕੋਟਾਨ ਕੋਟ ਸ਼ੁਕਰ ਹੈ, ਸਤਿਗੁਰਾਂ ਨੇ ਕਿਰਪਾ ਕਰਕੇ ਆਪ ਹੀ ਬਰ ਬਖਸ਼ਿਸ਼ ਕਰਕੇ ਤਾਕਤ ਦੇ ਕੇ ਸਤਸੰਗਤ ਜੀ ਆਪਣੇ ਪਾਵਨ ਪਵਿੱਤਰ ਸ਼ਬਦ ਦੀ ਵਿਚਾਰ ਦੋ ਦਿਨ ਕਰਵਾ ਲਈ ਹੈ। ਔਰ ਸਤਿਗੁਰੂ ਰਹਿਮਤ ਕਰਨ, ਸਤਿਗੁਰਾਂ ਦਾ ਕੋਟਾਨ ਕੋਟ ਸ਼ੁਕਰ, ਆਪ ਸਮੂਹ ਸੰਗਤਾਂ ਦਾ ਧੰਨਵਾਦ, ਸਮੁੱਚੇ ਸਿੰਘ ਸਾਹਿਬਾਨ ਜੀ ਦਾ, ਸਾਰੇ ਪ੍ਰਬੰਧਕ ਜਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ।
ਆਪੇ ਸਾਜੇ ਆਪੇ ਰੰਗੇ ਆਪੇ ਨਾਨਕ ਕਾਮਣ ਕੰਪਾ ਫਤਿਹ।